ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਵਡਹੰਸ ਮਹਲਾ ਪਹਿਲਾ ਘਰ ਪੰਜਵਾ ਅਲਾਹਣੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਸਿਰੰਦਾ ਸੱਚਾ ਪਾਤਸ਼ਾਹੋ ਜਿਨ ਜਗ ਧੰਦੈ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਧੰਨ ਸਿਰੰਦਾ ਸੱਚਾ ਪਾਤਸ਼ਾਹੋ ਜਿਨ ਜਗ ਧੰਦਾ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਬਾਏ ਪਾਇਆ ਹੰਸ ਹੀਆ ਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤਿਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸਿਰੰਦਾ ਸੱਚਾ ਪਾਤਸ਼ਾਹੋ ਜਿਨ ਜਗ ਧੰਦਾ ਲਾਇਆ ਜਿਹਾ ਲਿਖਿਆ ਤਿਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸਿਰੰਦਾ ਸੱਚਾ ਪਾਤਸ਼ਾਹੋ ਜਿਨ ਜਗ ਧੰਦਾ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਸ਼ ਰੂਪ ਨਹੀਂ ਕਿਸ਼ ਜਾਤ ਨਾਹੀਂ ਕਿਸ਼ ਢੰਗ ਨਾ ਮੇਰਾ ਕਿਆ ਮੂੰਹ ਲੈ ਬੋਲੈ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰ ਸਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰ ਸਰੀਤਾ ਸ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਘਰ ਦੀ ਮਰਿਆਦਾ ਅਨੁਸਾਰ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨੁੱਖਤਾ ਦੇ ਭਲੇ ਹਿੱਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਤਰੁੱਠ ਕੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਜਗਤ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਾ ਜੀਵਨ ਦੇ ਨਾਲ ਸੰਬੰਧਿਤ ਬਹੁਤ ਸਾਰੇ ਜਿਹੜੇ ਸੰਕੇਤ ਨੇ, ਦਿਨ ਦਿਹਾੜੇ ਨੇ, ਪ੍ਰਕਿਰਤੀ ਵਿੱਚੋਂ ਕਈ ਤਰ੍ਹਾਂ ਦੇ ਦ੍ਰਿਸ਼ਟਾਂਤ ਵਰਤ ਕੇ ਸਾਨੂੰ ਪਰਮੇਸ਼ਰ ਨਾਲ ਜੁੜਨ ਦੀ ਸਿੱਖਿਆ ਦਿੱਤੀ ਹੈ। ਗੁਰਬਾਣੀ ਅੰਦਰ ਸਿਰਲੇਖ ਭਾਵੇਂ ਲਾਵਾਂ ਹੋਵੇ ਭਾਵੇਂ ਸੱਧ ਹੋਵੇ, ਸਿਰਲੇਖ ਭਾਵੇਂ ਘੋੜੀਆਂ ਹੋਣ ਅਲਾਣੀਆਂ ਹੋਣ, ਸਮੁੱਚੀ ਬਾਣੀ ਦਾ ਇੱਕੋ ਹੀ ਭਾਵ ਹੈ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ, ਇਹ ਬਾਣੀ ਜੋ ਜਿਉਂ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਇੰਜ ਕਹੀਏ ਕਿ ਸਤਿਗੁਰੂ ਜੀ ਪ੍ਰਥਾਏ ਭਾਵੇਂ ਕਿਸੇ ਦੇ ਵੀ ਉਪਦੇਸ਼ ਦੇ ਰਹੇ ਹੋਣ ਪਰ ਉਹ ਉਪਦੇਸ਼ ਸਮੁੱਚੀ ਮਨੁੱਖਤਾ ਲਈ ਹਰ ਖੇਤਰ ਵਿੱਚ ਹਰ ਸਮੇਂ ਔਰ ਸਰਬ ਸਾਂਝਾ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਆਓ ਸਭ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਦਾਸ ਦੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਹੁਤ ਵੱਡੀ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਇੱਕ ਦੂਜੇ ਦੇ ਪੈਰੀ ਪੈਣ ਦੀ ਬਜਾਏ ਸਾਨੂੰ ਇਹ ਸਿਧਾਂਤ ਦਿੱਤਾ, ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਸੋ ਦਸਾਂ ਪਾਤਸ਼ਾਹੀਆਂ ਦੀ ਬਖਸ਼ਿਸ਼ ਝੋਲੀ ਵਿੱਚ ਪਵਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਰਾਗ ਅੰਦਰ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਇਹ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਬਚਨ ਅਲਾਣੀਆਂ ਦੇ ਸਿਰਲੇਖ ਹੇਠ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 578 ਅਤੇ 579 ਤੇ ਸ਼ੋਭਨੀਕ ਹਨ। ਸਤਿਗੁਰੂ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਗਿਣਤੀ 5 ਹੈ ਤੇ ਸਭ ਤੋਂ ਪਹਿਲਾ ਸ਼ਬਦ ਅਲਾਣੀਆਂ ਦੇ ਸਿਰਲੇਖ ਹੇਠ ਜੋ ਅੱਜ ਆਪ ਜੀ ਨੇ ਸ਼ਰਵਣ ਕੀਤਾ ਹੈ। ਅਲਾਣੀਆਂ ਇੱਕ ਗੀਤ ਦੇ ਰੂਪ ਵਿੱਚ ਉਦੋਂ ਗਾਈਆਂ ਜਾਂਦੀਆਂ ਸਨ, ਪੜ੍ਹੀਆਂ ਜਾਂਦੀਆਂ ਸਨ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਸੀ, ਪਿੰਡ ਦੇ ਵਿੱਚੋਂ ਨਗਰ ਦੇ ਵਿੱਚੋਂ ਜਿਸ ਕਿਸੇ ਔਰਤ ਦੀ ਆਵਾਜ਼ ਸੁਰੀਲੀ ਹੁੰਦੀ ਸੀ, ਖਾਸ ਕਰਕੇ ਕੋਈ ਕਿਸੇ ਖਾਸ ਫਿਰਕੇ ਨਾਲ ਭਾਵੇਂ ਉਹਦਾ ਸੰਬੰਧ ਨਾ ਹੋਵੇ ਪਰ ਉਹਦੀ ਆਵਾਜ਼ ਨੂੰ ਸੁਰ ਵਿੱਚ ਵੇਖਦਿਆਂ ਉਹਨੂੰ ਆਗੂ ਬਣਾ ਕੇ ਇਹ ਕਹਿਣਾ ਕਿ ਜਿਹੜਾ ਪ੍ਰਾਣੀ ਚੜ੍ਹਾਈ ਕਰ ਗਿਆ ਉਹਦੀ ਸਿਫਤ ਵਿੱਚ, ਉਹਦੇ ਵਿਛੋੜੇ ਵਿੱਚ, ਉਹਦੇ ਵਿਰਾਗ ਵਿੱਚ ਤੂੰ ਕੁਝ ਗਾ ਕੇ ਅੱਗੇ ਅੱਗੇ ਕਹਿ ਤੇ ਬਾਕੀ ਸਾਰੀਆਂ ਔਰਤਾਂ ਉਹਦੀ ਸੁਰ ਨਾਲ ਸੁਰ ਮਿਲਾ ਕੇ ਜਿਵੇਂ ਉਹ ਆਗੂ ਇਸਤਰੀ ਅੱਗੇ ਅੱਗੇ ਬੋਲਦੀ ਸੀ ਉਹ ਪਿੱਛੇ ਪਿੱਛੇ ਜਾਂ ਨਾਲ ਰਲ ਕੇ ਉਹਨਾਂ ਬੋਲਾਂ ਨੂੰ ਪੜ੍ਹਿਆ ਕਰਦੀਆਂ ਸਨ। ਹਿੰਦੁਸਤਾਨ ਦੀ ਸੰਸਕ੍ਰਿਤੀ ਅੰਦਰ ਉਸ ਵੇਲੇ ਪਿੱਟਣਾ ਵੀ ਕੀਤਾ ਜਾਂਦਾ ਸੀ, ਉਹ ਵੀ ਕਿਸੇ ਸੁਰ ਤੇ ਤਾਲ ਵਿੱਚ ਹੁੰਦਾ ਸੀ। ਪਰ ਸਤਿਗੁਰੂ ਜੀ ਨੇ ਦੁਨਿਆਵੀ ਤੌਰ 'ਤੇ ਇਸ ਰੋਣ ਨੂੰ ਪਿੱਟਣ ਨੂੰ ਝੂਠਾ ਦੱਸਿਆ, ਕਿਉਂਕਿ ਸਾਹਿਬ ਜੀ ਦੇ ਬਚਨ ਨੇ ਉਹੀ ਉਹੀ ਕਿਹਾ ਕਰੋ ਹੈ ਹੋਸੀ ਸੋਈ, ਤੁਮ ਰੋਵੋਗੇ ਉਸ ਨੂੰ ਤੁਮਕੋ ਕੌਣ ਰੋਈ, ਧੰਦਾ ਪਿੱਟੋ ਭਾਈਓ ਤੁਮ ਕੂੜ ਕਮਾਵੋ, ਉਹ ਨਾ ਸੁਣੀ ਕਾਤਈ ਤੁਮ ਲੋਕ ਸੁਣਾਵੋ। ਸਾਹਿਬ ਕਹਿੰਦੇ ਜਿਹੜਾ ਲੋਕ ਵਿਖਾਵੇ ਵਾਲਾ ਰੋਣਾ ਹੈ ਪਿੱਟਣਾ ਹੈ, ਵੀ ਦੂਜੇ ਕਹਿਣਗੇ ਵੀ ਵੇਖੋ ਇਹਨਾਂ ਦੇ ਪਰਿਵਾਰ ਵਿੱਚੋਂ ਕੋਈ ਚਲਾਣਾ ਕਰ ਗਿਆ ਅਤੇ ਇਹ ਰੋਏ ਨਹੀਂ। ਇਹ ਇਸ ਤਰ੍ਹਾਂ ਜਿਵੇਂ ਪਰਾਲੀ ਦੀਆਂ ਪੰਡਾਂ ਬੰਨਣੀਆਂ ਹੋਣ। ਪਰਾਲੀ ਉਹਨੂੰ ਕਿਹਾ ਜਾਂਦਾ ਜਿਹਦੇ ਵਿੱਚੋਂ ਜਿਹੜਾ ਧਾਨ ਹੈ ਝੋਨਾ ਹੈ ਉਹ ਵੱਖ ਕਰ ਲਿਆ ਜਾਵੇ, ਅਤੇ ਪਰਾਲ ਸ਼ਬਦ ਪਰਾਲੀ ਸ਼ਬਦ ਆਮ ਕਰਕੇ ਅਸੀਂ ਫੋਕਟ ਵਾਸਤੇ ਵਰਤਦੇ ਹਾਂ। ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਦ੍ਰਿਸ਼ਟਾਂਤ ਵਰਤਿਆ ਹੈ ਕਿ ਰੋਵਣ ਵਾਲੇ ਜੇਤੜੇ ਸਭ ਬੰਨੈ ਪੰਡ ਪਰਾਲ ਜੀਓ। ਜਿਵੇਂ ਪਰਾਲੀ ਦੀਆਂ ਪੰਡਾਂ ਬੰਨੀ ਚੱਲੀਏ ਅਤੇ ਉਹਦੇ ਵਿੱਚ ਕਣ ਹੋਵੇ ਕੋਈ ਨਾ, ਬਿਲਕੁਲ ਜਿਹੜਾ ਵਿਖਾਵੇ ਵਾਲਾ ਝੂਠਾ ਰੋਣਾ ਹੈ ਵੀ ਲੋਕ ਕੀ ਕਹਿਣਗੇ ਉਹ ਬਿਲਕੁਲ ਵਿਅਰਥ ਹੈ। ਪਰ ਸਾਹਿਬ ਕਹਿੰਦੇ ਜਦੋਂ ਕੋਈ ਰੰਗਲਾ ਸੱਜਣ ਤੁਰਦਾ ਅਤੇ ਉਹਦੀ ਯਾਦ ਵਿੱਚ ਜਿਹੜਾ ਅੰਦਰੋਂ ਰੋਣਾ ਹੈ ਕਈ ਵਾਰ ਬਿਨਾਂ ਰੋਕਿਆਂ ਆਪ ਮੁਹਾਰੇ ਉਹ ਹੰਝੂਆਂ ਦਾ ਰੂਪ ਧਾਰਨ ਕਰਕੇ ਨੇਤਰਾਂ ਰਾਹੀਂ ਵਹਿ ਤੁਰਦਾ, ਉਹ ਰੋਣਾ ਸੱਚਾ ਰੋਣਾ ਹੈ, ਵਿਰਾਗ ਦਾ ਰੋਣਾ ਹੈ। ਉਹ ਇਹ ਨਹੀਂ ਕਿ ਸਾਡਾ ਕੋਈ ਆਪਣਾ ਹੋਵੇ, ਕੋਈ ਪਰਾਇਆ ਹੋਵੇ, ਕੋਈ ਛੋਟੀ ਉਮਰ ਦਾ ਹੋਵੇ, ਕੋਈ ਵੱਡੀ ਉਮਰ ਦਾ ਹੋਵੇ। ਜਿੱਥੇ ਦੁਨਿਆਵੀ ਰੋਣ ਦੀ ਗੱਲ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੀ ਸਭ ਤੋਂ ਛੋਟੀ ਉਮਰ ਦਾ ਸਪੁੱਤਰ ਬਾਬਾ ਅਟਲ ਰਾਏ ਜਦੋਂ ਚਲਾਣਾ ਕਰਦਾ ਅਤੇ ਭਾਈ ਸਾਈਂ ਦਾਸ ਅਤੇ ਬੀਬੀ ਰਾਮੋ ਜੋ ਰਿਸ਼ਤੇ ਵਿੱਚੋਂ ਬਾਬਾ ਅਟਲ ਜੀ ਦੇ ਮਾਸੀ ਅਤੇ ਮਾਸੜ ਸਨ, ਕਹਿਣ ਲੱਗੇ ਪਾਤਸ਼ਾਹ ਤੁਸੀਂ ਰੋਏ ਨਹੀਂ। ਅਤੇ ਸਾਹਿਬ ਕਹਿਣ ਲੱਗੇ ਸਾਈਂ ਦਾਸ ਜਿਵੇਂ ਧਰਤੀ 'ਤੇ ਲੀਕ ਖਿੱਚ ਦਈ ਦੀ ਹੈ, ਲੀਕ ਮੇਟ ਦਈ ਦੀ ਹੈ, ਕੋਈ ਖੁਸ਼ੀ ਜਾਂ ਅਫਸੋਸ ਨਹੀਂ ਹੁੰਦਾ, ਇਸੇ ਤਰ੍ਹਾਂ ਇਹ ਜੀਵ ਇੱਕ ਖਿੱਚੀਆਂ ਹੋਈਆਂ ਲੀਕਾਂ ਨੇ ਅਤੇ ਹੌਲੀ ਹੌਲੀ ਇੱਕ ਇੱਕ ਕਰਕੇ ਮਿਟਦੀਆਂ ਜਾ ਰਹੀਆਂ ਨੇ। ਪਰ ਜਦੋਂ ਬਾਬਾ ਬੁੱਢਾ ਸਾਹਿਬ 125 ਸਾਲ ਦੀ ਉਮਰ ਵਿੱਚ ਬ੍ਰਹਮ ਗਿਆਨੀ ਗੁਰਸਿੱਖ ਗੁਰੂ ਘਰ ਦੇ ਅਨਨ ਸੇਵਕ ਚੜ੍ਹਾਈ ਕਰਦੇ ਨੇ ਅਤੇ ਸਾਡਾ ਇਤਿਹਾਸ ਕਹਿੰਦਾ ਕਿ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਨੇਤਰ ਸੱਜਲ ਹੋ ਗਏ, ਅੰਦਰ ਦਾ ਵੈਰਾਗ ਹੰਝੂਆਂ ਦਾ ਰੂਪ ਧਾਰਨ ਕਰਕੇ ਬਹਿ ਤੁਰਿਆ, ਚਿਖਾ ਉੱਪਰ ਜਬ ਧਰੀ ਸਾਹਿਬ ਬੁੱਢੇ ਦੇ ਹਰਗੋਬਿੰਦ ਦੇ ਨੈਣ ਤੇ ਚੱਲਿਓ ਨੀਰ ਸਨੇ, ਕਿਉਂਕਿ ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀ ਰਾਣ। ਜਦੋਂ ਕੋਈ ਰੰਗਲਾ ਸੱਜਣ ਤੁਰਦਾ ਜਿਹੜਾ ਸੱਚਮੁੱਚ ਪਰਮੇਸ਼ੁਰ ਦੇ ਨਾਮ ਰੂਪੀ ਰੰਗ ਵਿੱਚ ਰੰਗਿਆ ਹੋਵੇ, ਜਿਹੜਾ ਸਮਾਜ ਵਾਸਤੇ ਵੀ ਸਰਬ ਸਾਂਝਾ ਹੋਵੇ, ਉਹਦੇ ਗੁਣਾਂ ਨੂੰ ਯਾਦ ਕਰ ਕਰਕੇ ਲੋਕ ਜਿਹੜਾ ਰੋਂਦੇ ਨੇ ਉਹ ਸੱਚਾ ਰੋਣਾ ਹੈ। ਪਰ ਜਿਹੜਾ ਕੇਵਲ ਵਿਖਾਵੇ ਦਾ ਰੋਣਾ, ਸਾਹਿਬ ਕਹਿੰਦੇ ਅਵਰ ਮੋਏ ਕਿਆ ਰੋਈਐ ਜੋ ਆਪਾ ਥਿਰ ਨਾ ਰਹਾਏ। ਅਤੇ ਸਤਿਗੁਰਾਂ ਨੇ ਇਹਦੇ ਤੋਂ ਇੱਕ ਸਿੱਖਿਆ ਦਿੱਤੀ ਹੈ ਵੀ ਜਿਵੇਂ ਸੰਸਾਰੀ ਤੌਰ 'ਤੇ ਜਦੋਂ ਕੋਈ ਵਿਛੜਦਾ ਅਤੇ ਉਦੋਂ ਲੋਕੀ ਰੋਂਦੇ ਨੇ, ਪਰ ਸਭ ਤੋਂ ਅਸਲੀ ਸਾਥੀ, ਸਭ ਤੋਂ ਸੱਚਾ ਮਿੱਤਰ ਤੇ ਪਰਮਾਤਮਾ ਹੈ, ਅਤੇ ਉਹਦੇ ਤੋਂ ਅਸੀਂ ਕਦੋਂ ਦੇ ਵਿਛੜੇ ਹੋਏ ਹਾਂ। ਜੇ ਕਿਸੇ ਦੇ ਵਿਛੜਨ 'ਤੇ ਹੀ ਰੋਣਾ ਹੈ ਤੇ ਫਿਰ ਇਸ ਗੱਲ ਤੇ ਰੋਵੋ ਕਿ ਬਹੁਤ ਜਨਮ ਵਿਛੜੇ ਥੇ ਮਾਦੋ, ਇਹ ਜਨਮ ਤੁਮਾਰੇ ਲੇਖੇ, ਕਤ ਕੀ ਮਾਈ ਬਾਪ ਕਤ ਕੇਰਾ, ਕਿੱਦੂ ਥਾਵੋ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ। ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ। ਰੋਵੋ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ। ਸਾਹਿਬ ਕਹਿੰਦੇ ਇਹ ਵੈਰਾਗ ਇਹ ਰੋਣਾ ਸੱਚਾ ਰੋਣਾ ਹੈ ਕਿ ਸਿੱਖਾਂ ਦੇ ਘਰ ਜਨਮ ਹੋਇਆ ਅੰਮ੍ਰਿਤ ਛਕਣਾ ਸੀ ਨਹੀਂ ਛਕਿਆ ਰੋ ਪਈਏ। ਸਹਿਜ ਪਾਠ ਕਰਨਾ ਸੀ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਦਰਸ਼ਨ ਕਰਨੇ ਸਨ ਅਜੇ ਤੱਕ ਨਹੀਂ ਕੀਤੇ ਬੈਠੇ ਬੈਠੇ ਰੋ ਪਿਆ ਕਰੀਏ। ਸੰਗਤ ਵਿੱਚ ਆਉਣਾ ਸੀ ਨਹੀਂ ਆਉਂਦੇ ਰੋ ਪਿਆ ਕਰੀਏ। ਸਿੱਖੀ ਸਿਧਾਂਤ ਅਪਣਾਉਣੇ ਸਨ ਅਜੇ ਤੱਕ ਨਹੀਂ ਅਪਣਾਏ ਇਹ ਚੇਤਾ ਕਰ ਕਰਕੇ ਰੋ ਪਿਆ ਕਰੀਏ ਤੇ ਇਹ ਰੋਣਾ ਜਿਹੜਾ ਹੈ ਸੱਚਮੁੱਚ ਸਾਡੇ ਅੰਦਰ ਨੂੰ ਧੋ ਕੇ ਰੱਖ ਦੇਵੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਸਿਰਲੇਖ ਵਰਤ ਕੇ ਤੇ ਸਾਨੂੰ ਸਾਰਿਆਂ ਨੂੰ ਇਹ ਪ੍ਰੇਰਣਾ ਕੀਤੀ ਹੈ ਕਿ ਜਗਤ ਵਿੱਚ ਸਦਾ ਸਥਿਰ ਰਹਿਣ ਵਾਲਾ ਕੇਵਲ ਪਰਮਾਤਮਾ ਹੀ ਹੈ। ਜੇ ਕਿਸੇ ਦੇ ਗੁਣ ਚੇਤੇ ਕਰ ਕਰਕੇ ਵੈਰਾਗ ਅੰਦਰ ਪੈਦਾ ਕਰਨਾ ਤੇ ਉਹ ਕਿਸੇ ਮਨੁੱਖ ਦੇ ਨਹੀਂ ਸਗੋਂ ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰੋ। ਪਰਮਾਤਮਾ ਨੂੰ ਧੰਨ ਧੰਨ ਕਵੋ। ਦੁਨਿਆਵੀ ਤੌਰ ਤੇ ਜਿਹਦੀ ਵੀ ਜਦੋਂ ਮੋਲਤ ਪੁੱਗ ਜਾਂਦੀ ਹੈ ਉਹ ਜੀਵ ਇਸ ਸੰਸਾਰ ਤੇ ਥਿਰ ਨਹੀਂ ਰਹਿ ਸਕਦਾ। ਕੇਵਲ ਇੱਕ ਮਹਿਮਾਨ ਦੀ ਤਰ੍ਹਾਂ ਖਿੜੇ ਹੋਏ ਫੁੱਲ ਦੀ ਤਰ੍ਹਾਂ ਮਨੁੱਖ ਇੱਕ ਦੂਸਰੇ ਨੂੰ ਸੰਸਾਰ ਵਿੱਚ ਆ ਕੇ ਮਿਲਦੇ ਨੇ ਤੇ ਜਦੋਂ ਸਮਾਂ ਆਉਂਦਾ ਆਪਣੀ ਆਪਣੀ ਵਾਰੀ ਦੇ ਮੁਤਾਬਕ ਸਾਰੇ ਜੀਵ ਸੰਸਾਰ ਤੋਂ ਕੂਚ ਕਰ ਜਾਂਦੇ ਨੇ। ਜਿਵੇਂ ਬਾਬਾ ਫਰੀਦ ਜੀ ਨੇ ਉਦਾਹਰਣ ਵਰਤੀ ਹੈ, ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਆਪਾਂ ਕੋਈ ਗੋਦੜੀ ਕੋਈ ਕੱਪੜਾ ਸਵਾਉਂਦੇ ਹਾਂ ਤੇ ਵੇਖੋ ਉਹਨੂੰ ਕਿੰਨੀ ਪੱਕੀ ਸਿਲਾਈ ਕਰਾਉਂਦੇ ਹਾਂ ਕਿ ਕਿਤੇ ਇਹ ਉੱਧੜ ਨਾ ਜਾਵੇ ਪਾਟ ਨਾ ਜਾਵੇ। ਕਹਿੰਦੇ ਮੇਖਾਂ ਲਾ ਲਾ ਕੇ ਗੋਦੜੀ ਉਹਨੂੰ ਮੈਂ ਬੜਾ ਮਜ਼ਬੂਤ ਬਣਾਇਆ ਪਰ ਇਸ ਜਿੰਦ ਨੂੰ ਤਾਂ ਕੋਈ ਮੇਖ ਨਹੀਂ ਲੱਗੀ ਹੋਈ, ਇਹਨੂੰ ਕੋਈ ਸਿਲਾਈ ਨਹੀਂ ਕੀਤੀ ਹੋਈ, ਕੀ ਪਤਾ ਕਿਹੜੇ ਵੇਲੇ ਇਹਨੇ ਸਰੀਰ ਵਿੱਚੋਂ ਨਿਕਲ ਕੇ ਚਲੇ ਜਾਣਾ ਤੇ ਆਪੋ ਆਪਣੀ ਵਾਰੀ ਦੇ ਮੁਤਾਬਕ ਸਾਰਾ ਸੰਸਾਰ ਇੱਥੋਂ ਤੁਰਿਆ ਜਾ ਰਿਹਾ। ਰਹਿਣ ਨਾ ਪਾਵੈ ਸੁਰ ਨਰ ਦੇਵਾ ਊਠ ਸੁਧਾਰੇ ਕਰ ਮੁਨ ਜਨ ਸੇਵਾ। ਬਾਦਸ਼ਾਹ ਸ਼ਾਹ ਵਪਾਰੀ ਮਰਨਾ ਜੋ ਦੀਸੈ ਸੋ ਕਾਲੈ ਖਰਨਾ। ਸਤਿਗੁਰਾਂ ਨੇ ਉਦਾਹਰਨਾਂ ਦਿੱਤੀਆਂ ਕਿ ਜਿਵੇਂ ਪਹਾੜਾਂ ਤੇ ਬਰਫ਼ ਜੰਮਦੀ ਹੈ, ਬਹੁਤ ਸਾਰੇ ਗਵਾਲੇ ਗੁੱਜਰ ਮੱਝਾਂ ਗਾਵਾਂ ਨੂੰ ਲੈ ਕੇ ਮੈਦਾਨੀ ਇਲਾਕੇ ਵਿੱਚ ਜਿੱਥੇ ਹਰੀ ਭਰੀ ਚਾਰਗਾਹ ਹੋਵੇ ਉੱਥੇ ਪਹੁੰਚਦੇ ਨੇ, ਪਰ ਜਦੋਂ ਫਿਰ ਮੌਸਮ ਤਬਦੀਲ ਹੁੰਦਾ ਤੇ ਉਹ ਗੋਇਲ ਵਾਸਾ ਪੱਕਾ ਨਾ ਜਾਣ ਕੇ ਉਸ ਟਿਕਾਣੇ ਨੂੰ ਛੱਡ ਕੇ ਜਿੱਥੋਂ ਆਏ ਹੁੰਦੇ ਨੇ ਉੱਥੇ ਫਿਰ ਵਾਪਸ ਪਰਤ ਜਾਂਦੇ ਨੇ। ਬਿਲਕੁਲ ਮਨੁੱਖ ਦਾ ਵੀ ਜਗਤ ਵਿੱਚ ਗੋਇਲ ਵਾਸਾ ਹੈ। ਗੋਇਲ ਆਇਆ ਗੋਇਲੀ ਕਿਆ ਕਿਸ ਡੰਪ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ। ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ। ਮੇਰੀ ਮੇਰੀ ਕਿਆ ਕਰੈ ਜਿਨ ਦੀਆ ਸੋ ਪ੍ਰਭ ਲੋੜ, ਸਰਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਭਾਵੇਂ ਤੂੰ ਲੱਖਾਂ ਦਾ ਮਾਲਕ ਹੋਵੇਂ ਕਰੋੜਾਂ ਦਾ ਮਾਲਕ ਹੋਵੇਂ, ਇੱਕ ਦਿਨ ਇਹ ਸਾਰਾ ਕੁਝ ਛੱਡ ਕੇ ਤੁਰ ਜਾਣਾ ਸੰਸਾਰ ਤੋਂ, ਇਸ ਕਰਕੇ ਧਰਮ ਦੀ ਕਿਰਤ ਕਰਕੇ ਖਾ, ਦੂਜਿਆਂ ਨੂੰ ਵੀ ਖਾਣ ਦੇ। ਇਹ ਨਾ ਕਹਿ ਕਿ ਦੂਜਿਆਂ ਦੀ ਜ਼ਮੀਨ ਦਾ ਮਾਲਕ ਵੀ ਮੈਂ ਬਣ ਜਾਵਾਂ, ਦੂਸਰਾ ਭੁੱਖਾ ਰਵੇ ਤੇ ਸਭ ਕੁਝ ਮੇਰੇ ਘਰ ਆਵੇ, ਆਪ ਵੀ ਖਾ ਤੇ ਦੂਜਿਆਂ ਨੂੰ ਵੀ ਖਾਣ ਦੇ। ਕੀ ਪਤਾ ਇਹ ਮੌਤ ਦਾ ਧੱਕਾ ਕਦੋਂ ਪੈ ਜਾਣਾ ਤੇ ਸਭ ਕੁਝ ਇੱਥੇ ਧਰਿਆ ਧਰਾਇਆ ਰਹਿ ਜਾਣਾ। ਇਸੇ ਕਰਕੇ ਬਾਬਾ ਫਰੀਦ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ, ਜੇ ਜਾਣਾ ਮਰ ਜਾਈਐ ਘੁੰਮ ਨਾ ਆਈਐ। ਜੇ ਪਤਾ ਹੈ ਵੀ ਮਰ ਜਾਣਾ ਤੇ ਪਰਤ ਕੇ ਫਿਰ ਉੱਥੇ ਨਹੀਂ ਆਉਣਾ। ਜੇ ਜਾਣਾ ਮਰ ਜਾਈਐ ਘੁੰਮ ਨਾ ਆਈਐ, ਝੂਠੀ ਦੁਨੀਆ ਲੱਗ ਨਾ ਆਪ ਵੰਝਾਈਐ। ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਐ। ਸਿੱਖਿਆ ਦਿੱਤੀ ਬਾਬਾ ਫਰੀਦ ਜੀ ਨੇ ਕਿ ਕਿਸ ਖਾਜੈ ਕਿਜ ਧਰ ਜਾਈਐ, ਜੇ ਬਹੁੜ ਦੁਨੀਆ ਆਈਐ ਜ਼ਰੂਰ ਤੂੰ ਕੁਝ ਖਾ ਤੇ ਕੁਝ ਸੰਚਨ ਕਰਕੇ ਜਾ, ਜੇ ਪਰਤ ਕੇ ਫਿਰ ਉੱਥੇ ਆਉਣਾ ਹੋਵੇ ਪਰ ਜੇ ਤੈਨੂੰ ਪਤਾ ਹੀ ਨਹੀਂ ਕਿ ਮੈਂ ਮੁੜ ਕੇ ਇੱਥੇ ਆਉਣਾ ਹੈ ਕਿ ਨਹੀਂ ਆਉਣਾ, ਤੇ ਫਿਰ ਕਿਉਂ ਪਰਪੰਚ ਕਰਦਾ, ਕਿਉਂ ਧੱਕਾ ਕਰਦਾ, ਕਿਉਂ ਧੋਖਾ ਕਰਦਾ, ਕਿਉਂ ਵਲ ਛਲ ਕਰਦਾ, ਕਿਉਂ ਦੂਜਿਆਂ ਨੂੰ ਦੁਖੀ ਕਰ ਕਰਕੇ ਸਭ ਕੁਝ ਆਪਣੇ ਘਰ ਇਕੱਠਾ ਕਰਨਾ ਚਾਹੁੰਦਾ। ਸਾਹਿਬ ਕਹਿੰਦੇ ਤੂੰ ਆਪਣੇ ਇਸ ਮਾਰਗ ਤੇ ਸਿੱਧਾ ਹੋ ਕੇ ਤੁਰ, ਕਿਉਂਕਿ ਸੂਧੇ ਸੂਧੇ ਰੇਗ ਚਲੋ ਤੁਮ, ਨਤਰ ਕੋ ਧੱਕਾ ਦਵਈ ਹੈ ਰੇ। ਕੀ ਪਤਾ ਹੈ ਕਿ ਮੌਤ ਦਾ ਧੱਕਾ ਕਿੱਥੇ ਆ ਕੇ ਵੱਜ ਜਾਣਾ ਹੈ। ਇਸ ਕਰਕੇ ਸਤਿਗੁਰਾਂ ਨੇ ਅਲਾਣੀਆਂ ਦੇ ਸਿਰਲੇਖ ਹੇਠ ਵੀ ਸਾਨੂੰ ਸੱਚੇ ਵੈਰਾਗ ਵਿੱਚ ਆ ਕੇ ਪ੍ਰਭੂ ਨਾਲੋਂ ਪਏ ਹੋਏ ਵਿਛੋੜੇ ਨੂੰ ਯਾਦ ਕਰ ਕਰਕੇ, ਸਾਹਿਬ ਕਹਿੰਦੇ ਜੇ ਕਿਤੇ ਇਕੱਲੇ ਬੈਠੇ ਇਵੇਂ ਤੁਸੀਂ ਪਰਮੇਸ਼ਰ ਨੂੰ ਯਾਦ ਕਰਕੇ ਰੋ ਪਵੋ, ਤੇ ਸੱਚਮੁੱਚ ਉਹ ਰੋਣਾ ਜਿੱਥੇ ਤੁਹਾਡੇ ਅੰਦਰ ਨੂੰ ਧੋ ਦੇਵੇਗਾ। ਇਹ ਅਟਲ ਸੱਚਾਈ ਹੈ ਕਿ ਜਿਹੜੀ ਮੈਲ ਤੀਰਥਾਂ ਤੇ ਇਸ਼ਨਾਨ ਕਰਕੇ ਵੀ ਨਾ ਉਤਰੇ, ਜਦੋਂ ਬੰਦਾ ਗੁਰੂ ਤੇ ਪਰਮੇਸ਼ਰ ਦੇ ਪਿਆਰ ਵਿੱਚ ਅੰਦਰੋਂ ਰੋ ਪਵੇ, ਜਿਹੜਾ ਅੰਦਰੋਂ ਰੋਣਾ ਹੈ ਉਹ ਸੱਚਮੁੱਚ ਸਾਡੇ ਅੰਦਰ ਦੀ ਮੈਲ ਨੂੰ ਧੋ ਦੇਵੇਗਾ, ਤੇ ਉਹ ਪਵਿੱਤਰਤਾ ਫਿਰ ਸਾਨੂੰ ਪਰਮੇਸ਼ਰ ਦੇ ਨਾਲ ਮਿਲਾਉਣ ਵਿੱਚ ਸਹਾਈ ਹੁੰਦੀ ਹੈ। ਸਾਹਿਬ ਜੀ ਨੇ ਐਸਾ ਵੈਰਾਗ, ਐਸਾ ਰੋਣਾ ਜਿਹੜਾ ਉਸ ਪਰਮੇਸ਼ਰ ਦੀ ਪ੍ਰਾਪਤੀ ਲਈ ਹੈ, ਜਿਹੜਾ ਸਿੱਖੀ ਨੂੰ ਗ੍ਰਹਿਣ ਕਰਨ ਲਈ ਹੈ, ਜਿਹੜਾ ਧਰਮ ਵਿੱਚ ਪਰਪੱਕ ਰਹਿਣ ਲਈ ਹੈ, ਜਿਹੜਾ ਇਸ ਗੱਲ ਤੇ ਆਪਾਂ ਚਿੰਤਨ ਕਰ ਕਰਕੇ ਰੋਈਏ ਕਿ ਸਾਡਾ ਸਿੱਖਾਂ ਦੇ ਘਰਾਂ ਵਿੱਚ ਜਨਮ ਹੋਇਆ, ਅਜੇ ਤੱਕ ਸਾਡਾ ਸ਼ਰਾਧਾਂ ਤੋਂ ਖਹਿੜਾ ਨਹੀਂ ਛੁੱਟਿਆ, ਅਜੇ ਤੱਕ ਸਾਡਾ ਵਰਤਾਂ ਤੋਂ ਖਹਿੜਾ ਨਹੀਂ ਛੁੱਟਿਆ, ਅਜੇ ਤੱਕ ਰੱਖੜੀਆਂ ਤੋਂ ਖਹਿੜਾ ਨਹੀਂ ਛੁੱਟਿਆ। ਅਸੀਂ ਪੜ੍ਹਨ ਵਾਲੇ ਕਿ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਕਾ ਅੰਤਰ ਜਾਮੀ। ਇਹ ਜ਼ਰੂਰੀ ਨਹੀਂ ਕਿ ਜਿਹਨੂੰ ਕੋਈ ਰੱਖੜੀ ਬੰਨੇ ਉਹੀ ਉਹਦੀ ਰਾਖੀ ਕਰ ਸਕਦਾ। ਜਦੋਂ ਮਜ਼ਲੂਮ ਬਣ ਕੇ ਆਏ, ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਦੇ ਕੇ ਉਹਨਾਂ ਦੀ ਰਾਖੀ ਕੀਤੀ। ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਤੋਂ ਰੱਖੜੀ ਬਣਾਈ ਸੀ? ਜਦੋਂ ਅਹਿਮਦ ਸ਼ਾਹ ਅਬਦਾਲੀ ਤੇ ਨਾਦਰ ਸ਼ਾਹ ਦੁਰਾਨੀ ਦੇ ਸਮੇਂ ਹਿੰਦੁਸਤਾਨ ਦੀਆਂ ਮਾਸੂਮ ਬਹੁ ਬੇਟੀਆਂ ਨੂੰ ਪਕੜ ਕੇ ਲਿਜਾ ਕੇ ਗੁਲਾਮ ਬਣਾਉਣ ਦੀ ਤਿਆਰੀ ਕੀਤੀ ਜਾਂਦੀ ਸੀ, ਤੇ ਉਹਨਾਂ ਬੱਚੀਆਂ ਨੇ ਜਿਨ੍ਹਾਂ ਦੇ ਰੱਖੜੀਆਂ ਬੰਨੀਆਂ ਸਨ ਉਹ ਉਹਨਾਂ ਦੀ ਰਾਖੀ ਕਰਨ ਵਾਸਤੇ ਨਹੀਂ ਆਏ। ਜਿਨ੍ਹਾਂ ਨੇ ਰਾਖੀ ਕੀਤੀ ਉਹਨਾਂ ਦਾ ਉਹਨਾਂ ਨਾਲ ਇਸ ਤਰ੍ਹਾਂ ਦਾ ਕੋਈ ਵੀ ਰੱਖੜੀ ਵਾਲਾ ਸੰਬੰਧ ਨਹੀਂ ਸੀ। ਜਿਹਦਾ ਇਹ ਭਾਵ ਹੈ ਕਿ ਜਦੋਂ ਕੋਈ ਮਜ਼ਲੂਮ ਹੋਵੇ ਉਹਦੀ ਰਾਖੀ ਕਰਨਾ ਫਰਜ਼ ਹੈ, ਜੇ ਵੀਰ ਕਮਜ਼ੋਰ ਹੈ ਤੇ ਉੱਥੇ ਭੈਣ ਵੀ ਵੀਰ ਦੀ ਰਾਖੀ ਕਰ ਸਕਦੀ ਹੈ। ਮਾਤਾ ਭਾਗ ਕੌਰ ਨੇ ਪ੍ਰੇਰਨਾ ਕਰਕੇ ਸੱਚਮੁੱਚ ਜਿਹੜੇ ਗੁਰੂ ਤੋਂ ਬੇਮੁੱਖ ਹੋ ਗਏ ਸਨ ਉਹਨਾਂ ਨੂੰ ਗੁਰੂ ਦੇ ਸਨਮੁੱਖ ਕਰਵਾ ਕੇ ਗੁਰੂ ਦੇ ਚਰਨਾਂ ਨਾਲ ਜੋੜ ਦਿੱਤਾ। ਅੱਜ ਵੀ ਸਾਡੀਆਂ ਮਾਤਾਵਾਂ ਭੈਣਾਂ ਇਹ ਚਾਹੁੰਦੀਆਂ ਨੇ ਕਿ ਸਾਨੂੰ ਮਰਦਾਂ ਦੇ ਬਰਾਬਰ ਅਧਿਕਾਰ ਮਿਲਣ। ਸਾਰਾ ਸਾਲ ਸੰਘਰਸ਼ ਕਰਦੀਆਂ ਰਹਿਣਗੀਆਂ, ਪਰ ਪਤਾ ਨਹੀਂ ਰੱਖੜੀ ਵਾਲੇ ਦਿਨ ਆ ਕੇ ਕੀ ਹੋ ਜਾਂਦਾ। ਫਿਰ ਕਹਿੰਦੀਆਂ ਵੀਰਾ ਮੈਂ ਆਪਣੀ ਰਾਖੀ ਨਹੀਂ ਕਰ ਸਕਦੀ ਕਿਉਂਕਿ ਮੈਂ ਇਸਤਰੀ ਹਾਂ, ਮਰਦ ਹੀ ਮੇਰੀ ਰਾਖੀ ਕਰ ਸਕਦਾ। ਫਿਰ ਆਪਣੇ ਆਪ ਹੀ ਨੀਵੀਆਂ ਹੋ ਜਾਂਦੀਆਂ ਨੇ। ਜੇ ਅੱਜ ਭੈਣਾਂ ਚਾਹੁੰਦੀਆਂ ਨੇ ਕਿ ਸਾਨੂੰ ਮਰਦਾਂ ਦੇ ਬਰਾਬਰ ਸੱਚਮੁੱਚ ਹੱਕ ਮਿਲਣ ਸਵੀਕਾਰ ਕੀਤਾ ਜਾਵੇ, ਤੇ ਰੱਖੜੀ ਵਾਲੇ ਦਿਨ ਆਪਣੇ ਵੀਰ ਨੂੰ ਫੋਨ ਕਰਕੇ ਕਿਹੋ ਵੀਰਾ ਜੇ ਕਿਤੇ ਤੈਨੂੰ ਲੋੜ ਹੋਵੇ ਤੇ ਮੈਂ ਤੇਰੇ ਨਾਲ ਖੜੀ ਹਾਂ, ਕਿਉਂਕਿ ਅਸੀਂ ਇੱਕ ਦੂਸਰੇ ਦੇ ਰਾਖੇ ਹਾਂ ਤੇ ਵਿਆਪਕ ਰੂਪ ਦੇ ਵਿੱਚ ਸਾਡਾ ਸਾਰਿਆਂ ਦਾ ਰਾਖਾ ਜਿਹੜਾ ਹੈ ਉਹ ਗੁਰੂ ਹੈ, ਉਹ ਪਰਮੇਸ਼ਰ ਹੈ। ਸੋ ਇਹ ਚਿੰਤਨ ਕਰ ਕਰਕੇ ਅੰਦਰੋਂ ਰੋਈਏ ਕਿ ਇਹਨਾਂ ਕਰਮ ਕਾਂਡਾਂ ਤੋਂ ਸਤਿਗੁਰੂ ਨੇ ਸਾਡਾ ਖਹਿੜਾ ਛਡਾਇਆ ਸੀ। ਗੁਰਮੁਖ ਭਾਰ ਅਥਰਬਣ ਤਾਰਾ, ਜਿਹੜਾ ਅਥਰਬਣ ਵੇਦ ਹੈ ਇਹ ਜਾਦੂ ਟੂਣਿਆਂ ਦਾ, ਵਹਿਮਾਂ ਭਰਮਾਂ ਦਾ, ਕਰਮ ਕਾਂਡਾਂ ਦਾ, ਤੇ ਗੁਰੂ ਨੇ ਸਿੱਖ ਦੇ ਸਿਰ ਤੋਂ ਅਥਰਬਣ ਦਾ ਭਾਰ ਲਾਹ ਦਿੱਤਾ। ਪਰ ਅੱਜ ਸਿੱਖ ਫਿਰ ਆਪਣਾ ਸਿਰ ਉਸ ਅਥਰਬਣ ਦੇ ਥੱਲੇ ਦੇ ਕੇ ਕਹਿਣ ਕਿ ਅਸੀਂ ਰੱਖੜੀਆਂ ਵੀ ਬੰਨਣੀਆਂ, ਅਸੀਂ ਵਰਤ ਵੀ ਰੱਖਣੇ, ਅਸੀਂ ਸ਼ਰਾਧ ਵੀ ਕਰਨੇ, ਤੇ ਫਿਰ ਆਉਣ ਵਾਲਾ ਜੋ ਭਵਿੱਖ ਹੈ ਉਹ ਕਿਹੋ ਜਿਹਾ ਹੋਵੇਗਾ ਜੇ ਅਸੀਂ ਆਪਣੇ ਵਰਤਮਾਨ ਤੋਂ ਇਹ ਅਨੁਮਾਨ ਲਾ ਸਕਦੇ ਹਾਂ। ਸਤਿਗੁਰੂ ਜੀ ਨੇ ਤੇ ਅਲਾਣੀਆਂ ਵਰਗੇ ਸਿਰਲੇਖ ਤੋਂ ਵੀ ਸਾਨੂੰ ਸਿੱਖਿਆ ਦਿੱਤੀ ਹੈ ਕਿ ਪਰਮੇਸ਼ਰ ਨਾਲ ਜੁੜ, ਉਹਦੇ ਤੋਂ ਬਿਨਾਂ ਕੋਈ ਹੋਰ ਸੰਸਾਰ ਦੇ ਵਿੱਚ ਥਿਰ ਰਹਿਣ ਵਾਲਾ ਨਹੀਂ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾ ਅਲਾਹਣੀਆ।
ਵਡਹੰਸ ਰਾਗ ਅੰਦਰ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਇਹ ਅੰਮ੍ਰਿਤਮਈ ਬਚਨ, ਜੋ ਪੰਜਵੇਂ ਘਰ ਵਿੱਚ ਸਤਿਗੁਰਾਂ ਨੇ ਗਾਉਣ ਦੀ ਹਦਾਇਤ ਕੀਤੀ, ਸੰਗੀਤ ਨਾਲ ਇਹਦਾ ਸੰਬੰਧ ਹੈ। ਅਲਾਹਣੀਆ ਸਿਰਲੇਖ ਹੈ ਕਿ ਜਿਵੇਂ ਕਿਸੇ ਦੇ ਚਲਾਣੇ ਸਮੇਂ ਉਹਦੇ ਗੁਣਾਂ ਨੂੰ ਯਾਦ ਕਰ ਕਰਕੇ ਉਹਦੇ ਵਿਛੋੜੇ ਵਿੱਚ ਪਿੰਡ ਦੀਆਂ ਔਰਤਾਂ ਮਿਲ ਕੇ ਰੋਂਦੀਆਂ ਸਨ, ਸਾਹਿਬ ਕਹਿੰਦੇ ਆਪਾਂ ਸਾਰਿਆਂ ਨੇ ਮਿਲ ਕੇ ਉਸ ਪਰਮਾਤਮਾ ਦੀ ਯਾਦ ਵਿੱਚ, ਉਹਦੇ ਬਿਰਹੇ ਵਿੱਚ, ਉਹਦੇ ਵਿਛੋੜੇ ਵਿੱਚ ਜਿਹੜੇ ਰੱਬੀ ਗੀਤ ਨੇ ਉਹ ਗਾਉਣੇ ਨੇ। ਅਤੇ ਸੱਚਮੁੱਚ ਜਿਨ੍ਹਾਂ ਨੂੰ ਰੱਬੀ ਗੀਤ ਗਾਉਣੇ ਆ ਜਾਣ, ਨਾਨਕ ਭਉ ਜਲ ਪਾਰ ਪਰੇ ਜੋ ਗਾਵੈ ਪ੍ਰਭ ਕੇ ਗੀਤ, ਜਿਹੜਾ ਰੱਬ ਦੇ ਗੀਤ ਗਾਉਣ ਲੱਗ ਪਿਆ ਉਹ ਭਵ ਸਾਗਰ ਤੋਂ ਵੀ ਪਾਰ ਹੋ ਜਾਂਦਾ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਸੰਖੇਪ ਵਿੱਚ ਮੰਗਲ ਹੈ ਕਿ ਪਰਮਾਤਮਾ ਇੱਕ ਹੈ ਤੇ ਉਹ ਸਾਰੇ ਸੰਸਾਰ ਵਿੱਚ ਵਿਆਪਕ ਹੈ। ਸਤ ਸਰੂਪ ਹੋਣ ਕਰਕੇ ਉਹਦੀ ਪ੍ਰਾਪਤੀ ਵੀ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਹੁੰਦੀ ਹੈ।
ਧੰਨ ਸਿਰੰਦਾ ਸੱਚਾ ਪਾਤਸ਼ਾਹ ਹੋ ਜਿਨ ਜਗ ਧੰਦਾ ਲਾਇਆ।
ਹੇ ਭਾਈ, ਜਿਸ ਪਰਮੇਸ਼ਰ ਨੇ ਇਹ ਜਗਤ ਸਿਰਜ ਕੇ ਪੈਦਾ ਕਰਕੇ ਇਹਨੂੰ ਧੰਦੇ ਵਿੱਚ ਪ੍ਰਵਿਰਤ ਕਰ ਦਿੱਤਾ, ਕਿਉਂਕਿ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਅਕੇਲਾ, ਜਿਨੇ ਜਗਤ ਸਿਰਜਿਆ ਤੇ ਫਿਰ ਧੰਦਿਆਂ ਵਿੱਚ ਪ੍ਰਵਿਰਤ ਕਰ ਦਿੱਤਾ, ਉਹ ਪਰਮਾਤਮਾ ਸੱਚਾ ਹੈ, ਉਹ ਸਿਰਜਣਹਾਰ ਹੈ ਤੇ ਉਹਨੂੰ ਸਲਾਉਣਾ ਚਾਹੀਦਾ, ਉਹਨੂੰ ਧੰਨ ਧੰਨ ਕਹਿਣਾ ਚਾਹੀਦਾ, ਉਹਦੇ ਗੁਣ ਚੇਤੇ ਕਰ ਕਰਕੇ ਅੰਦਰ ਵੈਰਾਗ ਪੈਦਾ ਕਰਨਾ ਚਾਹੀਦਾ ਵੀ ਮੇਰਾ ਮਾਲਕ ਇੰਨਾ ਵੱਡਾ, ਮੇਰਾ ਮਾਲਕ ਇੰਨਾ ਦਿਆਲੂ, ਇੰਨਾ ਕਿਰਪਾਲੂ, ਉਹਦੇ ਇੰਨੇ ਗੁਣ। ਕਹਿੰਦੇ ਉਹਨੂੰ ਧੰਨ ਧੰਨ ਕਹਿ ਕੇ ਉਹਨੂੰ ਸਦਾ ਸਲਾਉਣਾ ਚਾਹੀਦਾ, ਤੇ ਜਦੋਂ ਸਲਾਓਗੇ ਤੇ ਸੱਚਮੁੱਚ ਉਹਦੇ ਨਾਲ ਇੱਕ ਮਿਕਤਾ ਹੋ ਜਾਵੇਗੀ। ਜਿਨ੍ਹਾਂ ਨੇ ਉਹਨੂੰ ਧੰਨ ਕਿਹਾ, ਇੱਕ ਤਾਂ ਉਹਨਾਂ ਦੇ ਨੇੜੇ ਜੰਮ ਨਹੀਂ ਆਉਂਦਾ ਤੇ ਦੂਸਰਾ ਧੰਨ ਧੰਨ ਕਹਿ ਕੇ ਉਹ ਜੀਵ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੇ ਨੇ, ਇੱਕ ਮਿਕ ਹੋ ਜਾਂਦੇ ਹਨ।
ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਟ ਚਲਾਇਆ।
ਜਦੋਂ ਮੋਹਲਤ ਪੁੱਗ ਗਈ, ਜਿੰਨਾ ਸਮਾਂ ਸਾਨੂੰ ਮਿਲਿਆ, ਕਿਸੇ ਨੂੰ 60 ਸਾਲ ਦਾ, ਕਿਸੇ ਨੂੰ 100 ਸਾਲ ਦਾ, ਕਿਸੇ ਨੂੰ 20 ਸਾਲ ਦਾ, ਇਹ ਜਦੋਂ ਮੋਹਲਤ ਪੁੱਗ ਗਈ, ਸਮਾਂ ਪੂਰਾ ਹੋ ਗਿਆ, ਜਿਵੇਂ ਇੱਕ ਪੰਨ ਘੜੀ ਪਿਆਲੀ ਦੇ ਰੂਪ ਵਿੱਚ ਜਿਹਨੂੰ ਥੱਲੇ ਛੇਕ ਕਰਕੇ ਪਾਣੀ ਦੇ ਉੱਪਰ ਰੱਖ ਦਿੱਤਾ ਜਾਂਦਾ, ਉਹਦੇ ਵਿੱਚ ਪਾਣੀ ਪਈ ਜਾਂਦਾ ਤੇ ਜਦੋਂ ਉਹ ਭਰ ਕੇ ਡੁੱਬ ਜਾਂਦੀ, ਤੇ ਪੁਰਾਣੇ ਸਮਿਆਂ ਵਿੱਚ ਕਿਹਾ ਜਾਂਦਾ ਸੀ ਵੀ 1 ਘੰਟਾ ਸਮਾਂ ਬਤੀਤ ਹੋ ਗਿਆ, ਇਵੇਂ ਫਿਰ ਉਹਨੂੰ ਪਾਣੀ ਦੇ ਉੱਪਰ ਖਾਲੀ ਕਰਕੇ ਰੱਖ ਦਿੱਤਾ ਜਾਂਦਾ ਤੇ ਸਮਾਂ ਇਵੇਂ ਉਦੋਂ ਨਾਪਿਆ ਜਾਂਦਾ ਸੀ। ਆਸਾ ਦੀ ਵਾਰ ਵਿੱਚ ਵੀ ਸਤਿਗੁਰਾਂ ਨੇ ਜ਼ਿਕਰ ਕੀਤਾ ਵੀ ਭਾਵੇਂ ਤੂੰ ਲੱਖਾਂ ਯਤਨ ਕਰ, ਚਿੱਟਿਆਂ ਨੂੰ ਕਾਲੇ ਕਰੀ ਜਾ, ਪਰ ਜਦੋਂ ਪਾਈ ਭਰ ਗਈ ਸੱਜਣਾ, ਉਹਨੇ ਡੁੱਬਣਾ ਹੀ ਡੁੱਬਣਾ, ਕੋ ਰਹਿ ਨਾ ਭਰੀਐ ਪਾਈਐ। ਇਹ ਠੀਕ ਹੈ ਕਿ ਤੂੰ ਜਦੋਂ ਕਾਲਿਆਂ ਤੋਂ ਚਿੱਟੇ ਆਉਂਦੇ ਨੇ, ਤੂੰ ਬਾਜ਼ਾਰ ਵੇ ਜਾ ਕੇ ਕਲਫ ਲਿਆਉਣਾ, ਕਹਿੰਦਾ ਮੈਂ ਕਾਲੇ ਕਰ ਲਵਾਂ ਕਿਤੇ ਮੌਤ ਨਾ ਆ ਜਾਵੇ। ਜੇ ਜਰਵਾਣਾ ਪਰ ਹਰੈ ਜਰ ਵੇਸ ਕਰਿੰਦੀ ਆਈਐ, ਜਿੰਨਾ ਮਰਜ਼ੀ ਬੁਢਾਪੇ ਨੂੰ ਦੂਰ ਕਰ, ਪਰ ਚਿਹਰੇ ਦੀਆਂ ਝੁਰੜੀਆਂ, ਦੰਦਾਂ ਦਾ ਵਿਰਲਾਪਨ, ਕਮਰ ਦਾ ਝੁਕ ਜਾਣਾ, ਇਹਦਾ ਕੀ ਕਰੇਗਾ। ਕੋ ਰਹਿ ਨਾ ਭਰੀਐ ਪਾਈਐ, ਜਿਵੇਂ ਪਾਈ ਭਰ ਕੇ ਡੁੱਬ ਜਾਂਦੀ ਹੈ, ਤੂੰ ਵੀ ਸੰਸਾਰ ਵਿੱਚ ਥਿਰ ਨਹੀਂ ਰਹਿਣਾ। ਸਾਹਿਬ ਕਹਿੰਦੇ ਮੋਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ। ਇਸ ਸਰੀਰ ਦੇ ਵਿੱਚ ਜਿਹੜਾ ਬੜਾ ਪਿਆਰਾ ਆਤਮਾ ਸੀ ਨਾ, ਜਾਨੀ, ਜਾਨੀ ਸ਼ਬਦ ਆਪਾਂ ਪਿਆਰੇ ਵਾਸਤੇ ਵਰਤਦੇ ਹਾਂ। ਜਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਹਜ਼ੂਰ ਇੱਕ ਵਾਰ ਇੱਕ ਮੁਸਲਮਾਨ ਵੀਰ ਨੇ ਆ ਕੇ ਪੁਕਾਰ ਕੀਤੀ ਸੀ, ਪਾਤਸ਼ਾਹ ਜਾਨੀ ਕੋ ਜਾਨੀ ਮਿਲਾ ਦਿਓ। ਅਤੇ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਉਹ ਜਿਹੜਾ ਸਾਹਮਣੇ ਦਰਿਆ ਵਗ ਰਿਹਾ ਨਾ, ਉਹਦੇ ਵਿੱਚ ਜਾ ਕੇ ਛਾਲ ਮਾਰ। ਅਤੇ ਜਦੋਂ ਇਹ ਸੁਣ ਕੇ ਉਹ ਉਸ ਪਾਸੇ ਨੂੰ ਨੱਠ ਤੁਰਿਆ। ਅਤੇ ਸਤਿਗੁਰਾਂ ਨੇ ਸਿੱਖਾਂ ਨੂੰ ਪਹਿਲਾਂ ਹੀ ਸਮਝਾਇਆ ਹੋਇਆ ਸੀ, ਸਿੱਖਾਂ ਨੇ ਪਕੜ ਕੇ ਸਤਿਗੁਰਾਂ ਦੇ ਹਜ਼ੂਰ ਉਹਨੂੰ ਲੈ ਕੇ ਆਉਂਦਾ। ਅਤੇ ਜਦੋਂ ਸਤਿਗੁਰਾਂ ਨੇ ਘੁੱਟ ਕੇ ਛਾਤੀ ਨਾਲ ਲਾਇਆ ਅਤੇ ਸਾਹਿਬ ਕਹਿਣ ਲੱਗੇ, ਦੱਸ ਕੀ ਚਾਹੁੰਦਾ? ਅਤੇ ਕਹਿਣ ਲੱਗਾ, ਸੱਚਮੁੱਚ ਜਾਨੀ ਨੂੰ ਜਾਨੀ ਮਿਲ ਗਿਆ, ਭਾਵ ਇਹ ਪਿਆਰ ਭਰਿਆ ਸ਼ਬਦ ਹੈ ਕਿ ਮੈਂ ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਗੁਰੂ ਨੂੰ ਮਿਲਣਾ ਚਾਹੁੰਦਾ। ਸਰੀਰ ਵਿੱਚ ਜਿਹੜਾ ਪਿਆਰਾ ਜਾਨੀ ਆਤਮਾ ਸੀ, ਸਾਹਿਬ ਕਹਿੰਦੇ ਜਾਨੀ ਅੜਾ ਘੱਤ ਚਲਾਇਆ, ਉਹਨੂੰ ਬੰਨ੍ਹ ਕੇ ਅੱਗੇ ਲਾ ਕੇ ਤੋਰ ਲਿਆ ਗਿਆ। ਭਾਵੇਂ ਸਾਡੇ ਸਕੇ ਭੈਣ ਭਰਾ ਉਹ ਬੰਨ੍ਹ ਦੇਣ ਅਤੇ ਭਾਵੇਂ ਜਮਦੂਤ ਬੰਨ੍ਹ ਕੇ ਲੈ ਜਾਵੇ, ਇਹ ਸਤਿਗੁਰਾਂ ਦੇ ਬਚਨ ਅਸੀਂ ਪੜ੍ਹਦੇ ਹਾਂ ਨਾ, ਕਿ ਜਦੋਂ ਜੀਵ ਸੰਸਾਰ ਦੇ ਵਿੱਚ ਆਉਂਦਾ ਹੈ ਅਤੇ ਇੱਕ ਦਿਨ ਐਸਾ ਆਉਂਦਾ ਕਿ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਵੇ ਕੰਮ। ਅਸਲ ਵਿੱਚ ਦਰਗਾਹ ਵਿੱਚ ਉਹੀਓ ਕੰਮ ਆਉਣੇ ਨੇ ਜਿਹੜੇ ਅਮਲ ਅਸੀਂ ਸ਼ੁਭ ਕਰਮ ਇਹ ਸੰਸਾਰ ਵਿੱਚ ਕੀਤੇ ਹੋਣ। ਉਦਾਂ ਤੇ ਬੰਦਾ ਜਗਤ ਵਿੱਚ ਆਇਆ ਅਤੇ ਇੱਕ ਦਿਨ ਇੱਥੋਂ ਤੁਰ ਗਿਆ। ਸਾਹਿਬ ਕਹਿੰਦੇ ਇਹਦਾ ਜੀਵ ਆਤਮਾ ਬੜਾ ਪਿਆਰਾ ਜਾਨੀ, ਉਹਨੂੰ ਇੱਥੋਂ ਵੀ ਪਿਆਰੇ ਭਰਾਵਾਂ ਨੇ ਬੰਨ੍ਹ ਕੇ ਅੱਗੇ ਤੋਰ ਦਿੱਤਾ, ਅਤੇ ਮਾਨੋ ਅੱਗੇ ਵੀ ਜੰਮ ਉਹਨੂੰ ਬੰਨ੍ਹ ਕੇ ਅੱਗੇ ਲਾ ਕੇ ਲੈ ਗਿਆ, ਕਿਉਂਕਿ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ ਬੈ ਲੇਖਾ ਕਰ ਸਮਝਾਇਆ, ਥਾਂ ਨਾ ਹੋ ਵੀ ਪਾਉਂਦੀ। ਉੱਥੇ ਤਾਂ ਇੰਨੀਆਂ ਪੈਂਦੀਆਂ ਨੇ ਕਿ ਥਾਂ ਵੀ ਨਹੀਂ ਲੱਭਦਾ। ਹੁਣ ਸੁਣਿਆ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਮਨ ਦੇ ਪਿੱਛੇ ਲੱਗ ਕੇ ਇਸ ਅਗਿਆਨੀ ਅੰਧਲੇ ਜੀਵ ਨੇ ਆਪਣਾ ਮਨੁੱਖਾ ਜੀਵਨ ਜਿਹੜਾ ਹੈ ਉਹ ਅਜਾਈ ਗਵਾ ਲਿਆ ਹੈ।
ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਵਾਏ।
ਜਦੋਂ ਸਰੀਰ ਦਾ ਪਿਆਰਾ ਆਤਮਾ ਜਾਨੀ ਇਹਨੂੰ ਬੰਨ੍ਹ ਕੇ ਅੱਗੇ ਲਾ ਲਿਆ ਗਿਆ, ਜੋ ਪਰਮੇਸ਼ਰ ਦਾ ਲਿਖਿਆ ਹੋਇਆ ਹੁਕਮ ਵਰਤਿਆ, ਕਈਆਂ ਨੇ ਯਤਨ ਕੀਤੇ ਪਰ ਉਹ ਟਲਿਆ ਨਾ, ਕਿਉਂਕਿ ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ, ਮਿੱਤਰਾ ਉੱਠ ਚੱਲੇ ਕਮਾਣਾ ਸਾਥ, ਇੱਕ ਰੱਤੀ ਬਿਲਮਨਾ ਦੇਵਨੀ ਵਣਜਾਰਿਆ, ਮਿੱਤਰਾ ਉਨੀ ਤਕੜੇ ਪਾਏ ਹਾਥ, ਰੁੰਨੇ ਵੀਰ ਸੁਭਾਏ। ਜਿੰਨੇ ਭੈਣ ਭਰਾ ਸੱਜਣ ਮਿੱਤਰ ਸਨ ਉਹ ਫਿਰ ਇਹਦੇ ਚਲਾਣੇ ਤੇ ਰੋਣ ਲੱਗ ਪਏ।
ਆਇਆ ਹੰਸ ਥੀਆ ਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ।
ਸਭ ਕਹਿੰਦੇ ਹੇ ਮੇਰੀ ਮਾਂ, ਜਾਂ ਇੰਜ ਕਹਿ ਲਈਏ ਕਿ ਜਗਿਆਸੂ ਨੂੰ ਸੰਬੋਧਨ ਹੋ ਕੇ ਕਹਿ ਰਹੇ ਨੇ, ਹੇ ਜਗਿਆਸੂ ਜਿਸ ਦਿਨ ਇਹ ਦਿਨ ਪੁੱਗ ਗਏ ਤੇ ਸੱਚਮੁੱਚ ਕਾਇਆਂ ਦਾ ਤੇ ਹੰਸ ਰੂਪੀ ਆਤਮਾ ਦਾ ਵਿਛੋੜਾ ਪੈ ਜਾਣਾ ਹੈ। ਇਹ ਤਾਂ ਸੰਸਾਰ ਰੂਪੀ ਕੰਢੇ ਤੇ ਇੱਕ ਕੇਲਾ ਕਰ ਰਿਹਾ, ਕੀ ਪਤਾ ਇਹਨੂੰ ਅਚਿੰਤੇ ਬਾਜ ਕਦੋਂ ਪੈ ਜਾਣੇ ਨੇ। ਫਰੀਦਾ ਦਰਿਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਕਹਿੰਦੇ ਇਹਦੀਆਂ ਸਾਰੀਆਂ ਖੇਡਾਂ ਵਿਸਰ ਗਈਆਂ ਤੇ ਜੋ ਇਹਦੇ ਮਨ ਵਿੱਚ ਵੀ ਨਹੀਂ ਸੀ ਵੀ ਮੈਂ ਕਦੇ ਮਰਨਾ, ਉਹ ਗੱਲ ਰੱਬ ਨੇ ਕਰ ਦਿੱਤੀ ਤੇ ਸਾਰਾ ਕੁਝ ਛੱਡ ਕੇ ਇਹ ਫਿਰ ਤੁਰ ਪਿਆ।
ਜੀ ਹਾਂ ਲਿਖਿਆ ਤਿਹਾ ਪਾਇਆ ਜਿਹਾ ਪੁਰਬ ਕਮਾਇਆ।
ਪੁਰਬ ਦਾ ਅਰਥ ਹੁੰਦਾ ਪਹਿਲਾਂ, ਮਰਨ ਤੋਂ ਪਹਿਲਾਂ ਪਹਿਲਾਂ, ਭਾਵ ਜਨਮ ਤੋਂ ਲੈ ਕੇ ਮੌਤ ਤੱਕ ਜੋ ਕੁਝ ਅਸੀਂ ਕਮਾਇਆ, ਜੋ ਕਰਮ ਕੀਤੇ ਉਹ ਸੰਸਕਾਰ ਬਣ ਕੇ ਲਿਖੇ ਜਾਂਦੇ ਰਹੇ। ਤੇ ਹੁਣ ਜਦੋਂ ਸੰਸਾਰ ਤੋਂ ਤੁਰਿਆ ਤੇ ਤੁਰਨ ਤੋਂ ਪਹਿਲਾਂ ਜਿਹੜਾ ਪੂਰਬਲਾ ਕਰਮ ਸੀ ਵੀ ਜੋ ਇਸ ਸਰੀਰ ਵਿੱਚ ਅਸੀਂ ਕੀਤਾ ਉਹਦਾ ਫਲ ਫਿਰ ਇਹਨੂੰ ਪ੍ਰਾਪਤ ਹੋਇਆ, ਉਹ ਚੰਗਾ ਸੀ ਉਹ ਮਾੜਾ ਸੀ, ਭਾਵ ਫਲ ਤੇ ਵੇਹੋ ਪਾਈ ਹੈ ਜੇ ਵੇਹੇ ਕਰਮ ਕਮਾਈ ਹੈ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਸ਼ੂ ਤਾਈਐ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਇਹਦੇ ਇਸੇ ਹੀ ਜੀਵਨ ਦੇ ਵਿੱਚ ਪੂਰਬਲੇ ਕਰਮ ਮਰਨ ਤੋਂ ਪਹਿਲਾਂ ਵਾਲੇ ਜਿਹੜੇ ਕਰਮ ਉਹ ਫਿਰ ਸੰਸਕਾਰ ਬਣ ਕੇ ਉਕਰੇ ਗਏ ਲਿਖੇ ਗਏ ਤੇ ਉਹਦੇ ਮੁਤਾਬਕ ਹੁਣ ਇਹਨੂੰ ਫਲ ਜਿਹੜਾ ਹੈ ਉਹ ਮਿਲਿਆ ਹੈ।
ਧੰਨ ਸਿਰੰਦਾ ਸੱਚਾ ਪਾਤਸ਼ਾਹੋ ਜਿਨ ਜਗ ਧੰਦਾ ਲਾਇਆ।
ਇਸ ਕਰਕੇ ਭਾਈ ਜਿਸ ਪਰਮੇਸ਼ਰ ਨੇ ਜਗਤ ਸਿਰਜ ਕੇ ਇਹ ਧੰਦਿਆਂ ਵਿੱਚ ਪ੍ਰਵਿਰਤ ਕਰ ਦਿੱਤਾ ਹੈ ਉਹੀ ਸੱਚਾ ਪਾਤਸ਼ਾਹ ਜਗਤ ਦੇ ਵਿੱਚ ਥਿਰ ਰਹਿਣ ਵਾਲਾ ਉਹਨੂੰ ਹੀ ਧੰਨ ਕਹਿਣਾ ਚਾਹੀਦਾ, ਉਹਨੂੰ ਸਲਾਉਣਾ ਚਾਹੀਦਾ, ਉਹਦੀ ਵਡਿਆਈ ਉਹਦੇ ਗੁਣ ਚੇਤੇ ਕਰ ਕਰਕੇ ਹਿਰਦੇ ਵਿੱਚ ਵੈਰਾਗ ਲਿਆਉਣਾ ਚਾਹੀਦਾ।
ਸਾਹਿਬ ਸਿਮ ਰਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ।
ਇਸ ਕਰਕੇ ਇਹ ਭਰਾਵੋ ਸਦਾ ਉਸ ਪਰਮੇਸ਼ਰ ਨੂੰ ਸਿਮਰਿਆ ਕਰੋ। ਜੇ ਅੱਜ ਕਿਸੇ ਦੂਜੇ ਦਾ ਇੱਥੋਂ ਪਿਆਣਾ ਹੋਇਆ ਉਹਨੇ ਕੂਚ ਕੀਤਾ ਤੇ ਇੱਕ ਦਿਨ ਸਭਨਾ ਨੇ ਇੱਥੋਂ ਪਿਆਣਾ ਕਰ ਜਾਣਾ ਕੂਚ ਕਰ ਜਾਣਾ, ਕਿਉਂਕਿ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਨੈਨੋ ਦੇਖਤ ਇਹ ਜੱਗ ਜਾਈ ਸੰਗ ਚਲਤ ਹੈ ਹਮ ਵੀ ਚੱਲਣਾ। ਭਾਈ ਵੀਰ ਸਿੰਘ ਹੋਣਾ ਨੇ ਤਾਂ ਸਾਨੂੰ ਮੀਂਹ ਪੈਣ ਤੇ ਜਿਹੜੇ ਇੱਕ ਇੱਕ ਮਾਨੋ ਮੀਂਹ ਦੇ ਬੂੰਦ ਤੁਬਕੇ ਬਣ ਕੇ ਸੰਸਾਰ ਵਿੱਚ ਆਏ ਉਹਨਾਂ ਦੇ ਬਿਨਸਨ ਤੇ ਵੀ ਸਿੱਖਿਆ ਦਿੱਤੀ। ਕਹਿਣ ਲੱਗੇ ਇੱਕ ਦਿਨ ਮੀਂਹ ਪੈਣ ਤੋਂ ਬਾਅਦ ਜਦੋਂ ਧੁੱਪ ਲੱਗੀ ਤੇ ਮੈਂ ਅੰਦਰੋਂ ਗਿੱਲੇ ਕੱਪੜੇ ਬਾਹਰ ਤਾਰ ਤੇ ਸੁੱਕਣੇ ਪਾਉਣ ਵਾਸਤੇ ਗਿਆ ਤੇ ਕੀ ਵੇਖਿਆ ਕਿ ਇੱਕ ਨਿੱਕਾ ਜਿਹਾ ਤੁਪਕਾ ਤਾਰ ਦੇ ਨਾਲ ਲਟਕ ਰਿਹਾ ਸੀ। ਉਹ ਥੱਲੇ ਨੂੰ ਵੇਖ ਰਿਹਾ, ਡਿੱਗਣਾ ਚਾਹੁੰਦਾ ਪਰ ਡਿੱਗਦਾ ਨਹੀਂ। ਕਹਿੰਦੇ ਮੈਂ ਉਹਨੂੰ ਪੁੱਛਿਆ ਤੇ ਅੱਗੋਂ ਉਹਨੇ ਉੱਤਰ ਦਿੱਤਾ ਵੀ ਜਦੋਂ ਅਰਸ਼ਾਂ ਤੋਂ ਚੱਲੇ ਸਾਂ ਸੈਂਕੜੇ ਹਜ਼ਾਰਾਂ ਲੱਖਾਂ ਸਾਥੀ ਮੇਰੇ ਨਾਲ ਸਨ ਪਰ ਇੱਕ ਇੱਕ ਕਰਕੇ ਉਹ ਬਿਨਸ ਗਏ ਤੇ ਮੈਂ ਨੀਝ ਲਾ ਕੇ ਵੇਖਣਾ ਚਾਹੁੰਦਾ ਵੀ ਉਹ ਕਿੱਥੇ ਚਲੇ ਗਏ ਨੇ। ਭਾਈ ਸਾਹਿਬ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਮੀਂਹ ਪੈ ਹਟਿਆ ਤਾਰ ਨਾਲ ਇੱਕ ਤੁਪਕਾ ਸੀ ਲਟਕੰਦਾ, ਡਿੱਗਦਾ ਜਾਪੇ ਪਰ ਨਾ ਡਿੱਗੈ, ਪੁੱਛਿਆ ਰੋਏ ਸੁਣੰਦਾ, ਅਰਸ਼ਾਂ ਤੋਂ ਲੱਖਾਂ ਹੀ ਸਾਥੀ ਇਕੱਠੇ ਹੋਏ ਸਾਂ ਆਏ, ਕਿਤ ਵੱਲ ਲੋਪ ਯਾਰ ਉਹ ਹੋਏ ਮੈਂ ਲਾ ਨੀਜ ਤਕੰਦਾ। ਕਹਿੰਦੇ ਮੈਂ ਉਹ ਵੇਖ ਰਿਹਾ ਕਿ ਜਿਹੜਾ ਕੱਲ ਮੇਰੇ ਨਾਲ ਸੀ, ਜਿਹੜਾ ਪਹਿਲਾਂ ਮੇਰੇ ਨਾਲ ਸੀ, ਉਹ ਕਿੱਧਰ ਚਲਿਆ ਗਿਆ। ਭਾਵ ਗੁਰਬਾਣੀ ਦਾ ਇਹ ਸਿਧਾਂਤ ਹੈ ਕਿ ਅਸਾਂ ਪੇ ਉੱਥੇ ਜਾਣਾ। ਸਤਿਗੁਰਾਂ ਨੇ ਸਭਨਾ ਸ਼ਬਦ ਵਰਤਿਆ, ਸਭਨਾ ਇਹੋ ਪਿਆਣਾ, ਇਹ ਪਿਆਨਾ ਇਹ ਕੂਚ ਸਾਰਿਆਂ ਨੇ ਇੱਕ ਦਿਨ ਕਰ ਜਾਣਾ। ਇੱਥੇ ਮੁਕਾਮ ਪੱਕਾ ਟਿਕਾਣਾ ਕੋਈ ਨਹੀਂ, ਦਿਨ ਰੱਬ ਚੱਲੈ, ਦਿਨੇ ਸੂਰਜ ਚੱਲਦਾ, ਨਿਸ ਸੱਸ ਚੱਲੈ, ਰਾਤ ਨੂੰ ਚੰਦਰਮਾ ਚੱਲਦਾ। ਉੱਥੇ ਚੱਲਦੇ ਦਾ ਅਰਥ ਹੈ ਕਿ ਉਹ ਘਟ ਰਹੇ ਨੇ। ਘਟੰਤ ਰੂਪੰ ਘਟੰਤ ਦੀਪੰ ਘਟੰਤ ਰੱਬ ਸੱਸੀਅਰ ਨਖਿਅਤਰ ਗਗਨੰ। ਜਿੰਨੀ ਸੂਰਜ ਦੀ ਅੱਜ ਰੋਸ਼ਨੀ ਹੈ, ਤੇਜ ਹੈ, ਇਹ ਕੱਲ ਨੂੰ ਨਹੀਂ ਰਹਿਣਾ। ਸਾਹਿਬ ਕਹਿੰਦੇ ਦਿਨ ਰੱਬ ਚੱਲੈ, ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਮੁਕਾਮ ਪੱਕਾ ਟਿਕਾਣਾ ਤੇ ਕੇਵਲ ਰੱਬ ਦਾ, ਬਾਕੀ ਤੇ ਸਾਰੇ ਚਲਾਏ ਮਾਨ ਨੇ। ਇਸ ਕਰਕੇ ਸਾਹਿਬ ਜੀ ਨੇ ਕਿਹਾ ਸਭਨਾ, ਸਾਰਿਆਂ ਨੇ ਇੱਕ ਦਿਨ ਇੱਥੋਂ ਸੰਸਾਰ ਤੋਂ ਪਿਆਨਾ ਕਰ ਜਾਣਾ, ਕੂਚ ਕਰ ਜਾਣਾ।
ਇੱਥੇ ਧੰਦਾ ਕੂੜਾ ਚਾਰ ਦੇਹਾ ਆਗੈ ਸਰ ਪਰ ਜਾਣਾ।
ਇੱਥੇ ਜਿੰਨੇ ਵੀ ਸਾਡੇ ਧੰਦੇ ਨੇ ਉਹ ਝੂਠੇ ਚਾਰ ਕੁ ਦਿਨ ਦੇ ਨੇ, ਆਗੈ ਸਰ ਪਰ ਜਾਣਾ। ਪਰ ਇਹ ਪੱਕਾ ਹੀ ਹੈ ਕਿ ਜ਼ਰੂਰ ਅਸੀਂ ਇੱਥੋਂ ਇੱਕ ਦਿਨ ਧੰਦਾ ਛੱਡ ਕੇ ਤੁਰ ਜਾਣਾ। ਇਹ ਡੈਫੀਨੇਟ ਹੈ ਕਿ ਅਸੀਂ ਸੰਸਾਰ ਵਿੱਚ ਪੱਕੇ ਤੌਰ ਤੇ ਨਹੀਂ ਰਹਿ ਸਕਦੇ।
ਆਗੈ ਸਰ ਪਰ ਜਾਣਾ ਜਿਉ ਮਹਿਮਾਣਾ ਕਾਹੇ ਗਾਰਬ ਕੀਜੈ।
ਜਿਵੇਂ ਘਰ ਵਿੱਚ ਆਇਆ ਹੋਇਆ ਪ੍ਰਾਹੁਣਾ ਮੁੜ ਜਾਂਦਾ, ਇਸੇ ਤਰ੍ਹਾਂ ਇੱਕ ਦਿਨ ਸੰਸਾਰ ਤੋਂ ਅਸੀਂ ਤੁਰ ਜਾਣਾ, ਫਿਰ ਹੰਕਾਰ ਕਾਹਦਾ। ਸਾਹਿਬ ਕਹਿੰਦੇ ਜੈਸੇ ਰਹਿਣ ਪ੍ਰਾਹੁਣੇ ਉੱਠ ਚਲਸੈ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਉ ਸਭ ਫੁੱਲਾਂ ਕੀ ਬਾਗਾਤ, ਵਾਟ ਵਟਾਊ ਰਾਤ ਸਰਾਈ ਵਸਿਆ, ਉੱਠ ਚਲਸੈ ਪ੍ਰਭਾਤ ਮਾਰਗ ਦੱਸਿਆ। ਜਿਵੇਂ ਯਾਤਰੂ ਸਰਾਂ ਵਿੱਚ ਰਾਤ ਕੱਟ ਕੇ ਤੁਰ ਜਾਂਦਾ, ਪ੍ਰਾਹੁਣਾ ਆ ਕੇ ਮੁੜ ਜਾਂਦਾ ਇੱਕ ਦਿਨ ਜੀਵ, ਤੂੰ ਵੀ ਸੰਸਾਰ ਤੋਂ ਤੁਰ ਜਾਣਾ, ਫਿਰ ਹੰਕਾਰ ਕਾਹਦਾ। ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ, आज काल तज जाओगे ज्यों कांचरी भयंग। कहिंदे सुंदर देह दा शरीर दा भी हंकार ना करी, इवें छड के तुर जाना जिवें सप अपनी करकुंज त्याग के तुर जांदा। कबीर गर्ब ना कीजिए ऊंचा देख आवास। तू कवे मेरे कोल चार मंजिलां, मेरे कोल अठ मंजिलां, बड़ा उच्चा घर है, आखिर एक दिन की होना है। आज काल भोए लेटना ऊपर जामे घास। तू वो चार मंजिलां अठ मंजिलां उच्चा मकान छड़ के धरती ते लेट जाना है, जिथे तेनू दफनाया जाना है, संस्कार किया जाना है, उत्थे घा उग पैना है। इस करके तू उच्चे घर का भी हंकार ना कर, काहे गर्ब कीजे। तू क्यों हंकार करदा भाव ये हंकार व्यर्थ है।
जित सेविया दरगह सुख पाईया, नाम तिसा का लीजा।
जिस प्रभु दे सिमरन वे जुड़ के ओदी हजूरी विच भी सुख मिलदा है, इस लोक विच भी ओदा ही नाम जप, तां कि परलोक जान तो पहला पहला ए तेरा लोक जेड़ा है सुहेला बन सके।
आगै हुकम ना चला मूले, सिर सिर क्या विहाना।
इस संसार विच साडा सुभा है हुक्म करन दा, असी हुक्म करना चाहुंदे आ, मनना नहीं चाहुंदे, ते हुक्म भी सानू ओ चंगा लगदा जेड़ा साडे मुताबक होवे। पर साहब कहिंदे अगे ते तेरा हुक्म नहीं चलना, इत्थे हुक्म किए मन भावदे, राह भीड़े अगे जावदे। कहिंदे फिर वेखी बड़े भीड़े रस्ते ते तू जाना है, खन्यो तिखी वालों निक्की एत मार्ग चलना। ए वेखी के बहुत भीड़ी गली है जिथों दी तू लंघ के जाना है, ते क्यों हंकार करके हाथी बनिया पिया। तू इत्थे हुक्म करना चाहना है पर अगे तेरा हुक्म नहीं चलना। आगै हुक्म ना चलै मूले, सिर सिर क्या विहाना। जो जो तू कीता होवेगा वो तेरे सिर ते आके वरतना है, तेरा अपना कीता तेरे अगे आ जाना है।
साहिब सिमरे हो मेरे भाई हो, सबना एहो पयाना।
हे मेरे भाईओ भरावो, हे जग्यासु जनो, साहिब मालक नू सिमरो, सारिया ने एक दिन इथों प्याणा कर जाना है, कूच कर जाना है।
जो तिस भावे समरत सो थीए, हीलड़ा इहो संसारो।
जीवां दा उद्यम तां एक हीला ही है, बाकी ओ कुछ हुंदा जो समरथ परमेश्वर नूं पाउंदा है, चंगा लगदा है।
जल थल महियल रव रहिया, साचड़ा सिरजन हारो।
पानी विच धरती ते आकाश विच सच्चा सिरजन हार प्रभु रमिया होया, जल थल मैयल पूरिया स्वामी सिरजन हार। मरत प्याल आकाश दिखायो, गुर सतगुर कृपा धारी जियो, हर थां ते ओ मालक जेड़ा है ओ व्यापक है।
साचा सिरजन हार अलख अपारो, ताका अंत ना पाया।
वो सच्चा सिरजनहार जेड़ा लख्या नहीं जा सकदा, जेड़ा अगम अगोचर है, जेड़ा साड़ी दृष्टि विच नहीं आउंदा, जिथे तक साड़ी पहुंच नहीं, वो बेअंत गुणा दा मालक है। इस करके उदे गुणा दा असी अंत नहीं पा सकदे।
आया तिनका सफल भया है, एक मन जिनी तिहाया।
हुण साहिब कहिंदे जन्म भी सारिआं दा ते मौत भी सारिआं दी है, पर सफलता सारिआं नूं नहीं मिलदी। आया तिनका सफल, उन्हां दा आया इस जगत विच सफल है। आया तिनका सफल भया है, एक मन जिनी तिहाया, जिन्हां ने एक मन एक चित हो के एक परमेश्वर नूं तिहाया। आया सफल ताहू का गनिया, जास रसन हर हर जस भनिया। साहब जी कहिंदे ने भयो कृपाल ठाकुर सेवक सवरे हलत पलाता, धन सेवक सफल ओ आया जिन नानक खसम पछाता। सफल जन्म हर जन का उपजा, जिन कीनो सौत बिधाता, ਜਿਹੜੇ ਸੱਚਮੁੱਚ ਉਹਦੀ ਭਗਤੀ ਵਿੱਚ ਜੁੜ ਗਏ।
ਤਾਹੇ ਤਾਹੇ ਉਸਾਰੇ ਆਪੇ ਹੁਕਮ ਸਵਾਰਨ ਹਾਰੋ।
ਉਹ ਆਪ ਹੀ ਜਗਤ ਨੂੰ ਰਚਦਾ ਹੈ, ਆਪ ਹੀ ਢਾਉਂਦਾ ਹੈ ਭਾਵ ਸਮੇਟ ਲੈਂਦਾ, ਆਪ ਹੀ ਫਿਰ ਉਸਾਰਦਾ ਤੇ ਹੁਕਮ ਵਿੱਚ ਇਕਨਾਂ ਨੂੰ ਸਵਾਰ ਕੇ ਆਪਣੇ ਨਾਲ ਜੋੜ ਲੈਂਦਾ, ਜਿਨ੍ਹਾਂ ਨੂੰ ਉਹ ਗੁਰੂ ਦੇ ਅਨੁਸਾਰੀ ਕਰ ਲੈਂਦਾ। ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ, ਤੇ ਜਿਹੜੇ ਸਵਰੇ ਹੋਏ ਜੀਵਨ ਲੈ ਕੇ ਜਾਣਗੇ ਉਹ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਹਨ।
ਜੋ ਤਿਸ ਭਾਵੈ ਸਮਰੱਥ ਸੋ ਥੀਐ ਹਿਲੜਾ ਇਹੋ ਸੰਸਾਰੋ।
ਇਸ ਕਰਕੇ ਭਾਈ ਜਗਤ ਦੇ ਜੀਵਾਂ ਦਾ ਉਦਮ ਤਾਂ ਇੱਕ ਹੀਲਾ ਹੈ, ਹੁੰਦਾ ਉਹ ਕੁਝ ਹੈ ਜੋ ਮੇਰੇ ਮਾਲਕ ਨੂੰ ਭਾਉਂਦਾ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਹਰ ਮਨੁੱਖ ਚਾਹੁੰਦਾ ਮੈਂ ਆਹ ਕਰ ਲਵਾਂ ਉਹ ਕਰ ਲਵਾਂ, ਪਰ ਹੁੰਦਾ ਉਹ ਹੈ ਜੋ ਮੇਰੇ ਮਾਲਕ ਨੂੰ ਭਾਉਂਦਾ, ਜੋ ਮਾਲਕ ਚਾਹੁੰਦਾ ਹੈ।
ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ।
ਹੁਣ ਸਤਿਗੁਰੂ ਜੀ ਇੱਥੇ ਨਾਨਕ ਸ਼ਬਦ ਆਪਣੇ ਨਾਮ ਦੀ ਮੋਹਰ ਛਾਪ ਲਈ ਵਰਤਰੇ ਨੇ, ਤੇ ਬਾਬਾ ਸ਼ਬਦ ਦਾ ਅਰਥ ਹੈ ਭਾਈ। ਨਾਨਕ ਰੁਨਾ ਬਾਬਾ ਜਾਣੀਐ, ਹੇ ਭਾਈ ਅਸਲ ਵਿੱਚ ਉਹਨੂੰ ਵੈਰਾਗਮਈ ਸਮਝੋ, ਉਹਦਾ ਰੋਣਾ ਸਫਲ ਸਮਝੋ। ਕਿਹੜਾ? ਜਿਹੜਾ ਜੇ ਰੋਵੈ ਲਾਏ ਪਿਆਰੋ, ਜਿਹੜਾ ਪਰਮਾਤਮਾ ਦੇ ਪਿਆਰ ਵਿੱਚ ਰੋਂਦਾ, ਬਿਰਹੋਂ ਦੀ ਤੜਫ ਵਿੱਚ ਰੋਂਦਾ ਕਿ ਹੇ ਪ੍ਰਭੂ ਹੁਣ ਕਦੋਂ ਮਿਲੇਗਾ, ਬੜਾ ਸਮਾਂ ਹੋ ਗਿਆ, ਮੈਂ ਬਹੁਤ ਲੰਮਾ ਪੈਂਡਾ ਤੈਅ ਕਰ ਚੁੱਕਾ, ਤੇਰੇ ਤੋਂ ਵਿਛੜ ਕੇ ਬੜੇ ਦੁੱਖ ਪਾਏ, ਤੂੰ ਮੈਨੂੰ ਮਿਲ। ਜਿਹੜਾ ਇਵੇਂ ਰੋਵੇਗਾ ਹੇ ਬਾਬਾ ਹੇ ਭਾਈ, ਉਹਨਾਂ ਦਾ ਰੋਣਾ ਸਫਲ ਹੋਵੇਗਾ। ਤੇ ਜਦੋਂ ਸ਼ਬਦ ਆਉਂਦਾ ਬਾਬਾ ਨਾਨਕ, ਉੱਥੇ ਵੀ ਬਾਬੇ ਨਾਨਕ ਦਾ ਅਰਥ ਆਪਾਂ ਬਾਬਾ ਸ਼ਬਦ ਗੁਰੂ ਨਾਨਕ ਸਾਹਿਬ ਨਾਲ ਨਹੀਂ ਜੋੜਨਾ, ਬਾਬਾ ਨਾਨਕ। ਬਾਬਾ ਦਾ ਅਰਥ ਹੈ ਭਾਈ ਤੇ ਨਾਨਕ ਦਾ ਅਰਥ ਹੈ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਮੋਹਰ ਛਾਪ। ਭਾਵ ਸਤਿਗੁਰੂ ਜੀ ਸੰਬੋਧਨ ਕਰ ਰਹੇ ਨੇ ਭਾਈ ਕਿ ਉਹਦਾ ਰੋਣਾ ਸਫਲ ਹੈ ਜਿਹੜਾ ਪ੍ਰਭੂ ਦੇ ਪਿਆਰ ਵਿੱਚ ਬਿਰਹੋਂ ਦੀ ਤੜਫ ਵਿੱਚ ਰੋਂਦਾ ਹੈ।
ਵਾਲੇ ਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬੇਕਾਰੋ।
ਪਰ ਜਿਹੜੇ ਕੇਵਲ ਸੰਸਾਰੀ ਧੰਦਿਆਂ ਦੇ ਖਾਤਰ ਵਿਖਾਵੇ ਦਾ ਰੋਂਦੇ ਨੇ, ਉਹ ਰੋਣਾ ਜਿਹੜਾ ਹੈ ਬਿਲਕੁਲ ਵਿਕਾਰ ਹੈ, ਬਿਲਕੁਲ ਵਿਅਰਥ ਹੈ। ਸੱਚਾ ਰੋਣਾ ਇਹੀ ਹੈ ਕਿ ਮਾਲਕ ਦੀ ਯਾਦ ਵਿੱਚ ਆਪਾਂ ਰੋ ਪਈਏ, ਸੁਪਨਾ ਆਇਆ ਵੀ ਗਿਆ ਮੈਂ ਜਲ ਭਰਿਆ ਰੋਏ। ਸਾਹਿਬ ਕਹਿੰਦੇ ਮੈਂ ਰਵੰਦੀ ਸਭ ਜਗ ਰੁਨਾ ਰੁਨੜੇ ਵਣੋਂ ਪਖੇਰੂ। ਜਦੋਂ ਮੈਂ ਉਹਦੀ ਯਾਦ ਵਿੱਚ ਰੋਇਆ ਸਮੁੱਚੇ ਪਸ਼ੂ ਪੰਛੀ ਰੋਣ ਲੱਗ ਪਏ, ਬਨਸਪਤੀ ਰੋਣ ਲੱਗ ਪਈ। ਉਹਦੀ ਯਾਦ ਵਿੱਚ ਰੋਈਏ ਜਿਹੜਾ ਸੱਚਾ ਹੈ, ਜਿਹੜਾ ਸਦਾ ਸਾਡਾ ਸਾਥੀ ਹੈ, ਜਿਹੜਾ ਸਦਾ ਸਾਡੇ ਅੰਗ ਸੰਗ ਰਹਿਣ ਵਾਲਾ ਹੈ, ਉਹਨੂੰ ਯਾਦ ਕਰ ਕਰਕੇ ਵਿਰਾਗ ਵਿੱਚ ਆਈਏ, ਸਾਡੇ ਹਿਰਦੇ ਵਿੱਚ ਸੱਚਾ ਰੋਣਾ ਪ੍ਰਗਟ ਹੋ ਜਾਵੇ। ਮਾਲਕ ਜੀ ਬੜਾ ਲੰਮਾ ਸਮਾਂ ਹੋ ਗਿਆ, ਅਸੀਂ ਤੁਹਾਡੇ ਤੋਂ ਵਿਛੜੇ ਹੋਏ ਹਾਂ। ਮੈਂ ਫਿਰ ਦੁਹਰਾਵਾਂ ਕਿ ਅਸੀਂ ਸਿੱਖ ਧਰਮ ਨਾਲ ਸੰਬੰਧ ਰੱਖਦੇ ਹਾਂ, ਤੇ ਇਹ ਯਾਦ ਕਰ ਕਰਕੇ ਰੋ ਪਈਏ ਮਾਲਕ ਜੀ ਅਸੀਂ ਤੁਹਾਡੇ ਅਨੁਸਾਰੀ ਕਰਮ ਕਰਨੇ ਸਨ, ਅਸੀਂ ਕਿੱਧਰ ਨੂੰ ਤੁਰ ਪਏ ਹਾਂ। ਇਹ ਚਿੰਤਨ ਕਰ ਕਰਕੇ ਪਛਤਾਵਾ ਕਰ ਕਰਕੇ ਜਦੋਂ ਅੰਦਰੋਂ ਰੋਣ ਆ ਜਾਵੇ ਤੇ ਸੱਚਮੁੱਚ ਅਸੀਂ ਕਰਮ ਕਾਂਡ ਛੱਡ ਕੇ ਸਿੱਧੇ ਮਾਰਗ ਤੇ ਤੁਰ ਪਵਾਂਗੇ, ਮਾਲਕ ਜੀ ਹੁਣ ਭਾਵੇਂ ਮਾਰ ਲਓ ਤੇ ਭਾਵੇਂ ਰੱਖ ਲਓ, ਅਸੀਂ ਤੁਹਾਡਾ ਦਰ ਛੱਡ ਕੇ ਹੋਰ ਕਿੱਧਰੇ ਜਾਣਾ ਕੋਈ ਨਹੀਂ। ਜੇ ਕੋਈ ਕਵੇ ਵੀ ਵੇਖੋ ਤੁਹਾਡੇ ਤੇ ਦੁੱਖ ਆਇਆ, ਆਓ ਤੁਹਾਨੂੰ ਦੂਜੇ ਪਾਸੇ ਲੈ ਚੱਲੀਏ, ਉਹਨੂੰ ਕਿਹਾ ਕਰੋ ਇਹ ਦੁੱਖ ਸਹਾਰਿਆ ਜਾ ਸਕਦਾ, ਪਰ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਦਰ ਛੱਡ ਕੇ ਦੂਜੀ ਜਗ੍ਹਾ ਤੇ ਚਲੇ ਗਏ, ਦੁੱਖ ਤੱਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁ ਬਿਧ ਧਾਵੈ, ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ। ਸਭ ਤੋਂ ਵੱਡਾ ਦੁੱਖ, ਸਭ ਤੋਂ ਵੱਡਾ ਰੋਗ ਤਾਂ ਉਹ ਹੈ ਜਿਹੜਾ ਅਸੀਂ ਆਪਣੇ ਮਾਲਕ ਤੋਂ ਮੂੰਹ ਮੋੜ ਲੈਂਦੇ, ਉਹ ਦੁੱਖ ਨਹੀਂ ਜੇ ਸਹਾਰਿਆ ਜਾ ਸਕਦਾ। ਆ ਦੁਨੀਆਂ ਦੇ ਦੁੱਖ ਤਾਂ ਮਾਲਕ ਨਾਲ ਜੁੜ ਕੇ ਸੁੱਖ ਲੱਗਣ ਲੱਗ ਪੈਂਦੇ ਨੇ, ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ। ਇੱਕ ਹੈ ਇੱਕੀ ਨਿੱਤ ਹੈ, ਜੇ ਸੁੱਖ ਦੇ ਤਾਂ ਤੁਜੈ ਅਰਾਧੀ ਦੁੱਖ ਵੀ ਤੁਜੈ ਧਿਆਈ। ਇਹ ਨਹੀਂ ਵੀ ਦੁੱਖ ਵੇਲੇ ਆਪਾਂ ਕਿਸੇ ਹੋਰ ਪਾਸੇ ਤੁਰ ਪੈਣਾ, ਸਾਹਿਬ ਕਹਿੰਦੇ ਸਦਾ ਉਹਨੂੰ ਚੇਤੇ ਕਰ, ਉਹਦੀ ਯਾਦ ਵਿੱਚ ਜੁੜ।
ਰੋਵਨ ਸਗਲ ਬਿਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ।
ਸੋ ਸਾਰਾ ਸੰਸਾਰ ਧਨ ਪਦਾਰਥਾਂ ਮਾਇਆ ਦੀ ਖਾਤਰ ਰੋ ਰਿਹਾ ਗਾਫਲ ਹੋ ਕੇ। ਸੋ ਇਹ ਰੋਣਾ ਬਿਲਕੁਲ ਵਿਕਾਰ ਹੈ। ਸਾਹਿਬ ਦੇ ਬਚਨ ਨੇ ਸੰਪੈ ਦੇਖ ਨਾ ਹਰਖੀਐ ਬਿਪਤ ਦੇਖ ਨਾ ਰੋਏ। ਉਸ ਮਾਲਕ ਦੀ ਰਜ਼ਾ ਦੇ ਵਿੱਚ ਰਵੋ, ਇਹ ਵਿਕਾਰ ਦਾ ਰੋਣਾ ਨਾ ਰੋ।
ਚੰਗਾ ਮੰਦਾ ਕਿਛੁ ਸੂਝੈ ਨਾਹੀਂ ਇਹੋ ਤਨ ਏਵੈ ਖੋਵੈ।
ਤੈਨੂੰ ਚੰਗਾ ਮੰਦਾ ਬੁਰਾ ਭਲਾ ਸੁਝਦਾ ਨਹੀਂ ਤੇ ਤੂੰ ਰੋ ਰੋ ਕੇ ਇਹ ਤਨ ਇਵੇਂ ਇਹਨੂੰ ਵਿਅਰਥ ਗਵਾ ਲੈਂਦਾ, ਇਹਨੂੰ ਤੂੰ ਖੀਣ ਕਰ ਲੈਂਦਾ, ਕਮਜ਼ੋਰ ਕਰ ਲੈਂਦਾ ਰੋ ਰੋ ਕੇ। ਤੈਨੂੰ ਸਮਝ ਨਹੀਂ ਆਉਂਦੀ ਕਿ ਜਿਉਂ ਸੰਪੈ ਤਿਉਂ ਬਿਪਤ ਹੈ, ਬਿਧ ਨੇ ਰਚਿਆ ਸੋ ਹੋਏ। ਤੂੰ ਚੰਗੇ ਮੰਦੇ ਦੀ ਫਿਰ ਵਿਚਾਰ ਨਹੀਂ ਬੁੱਝ ਸਕਦਾ।
ਐਥੈ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ।
ਜਗਤ ਵਿੱਚ ਆਇਆ ਹੋਇਆ ਹਰ ਇੱਕ ਇੱਕ ਦਿਨ ਇੱਥੋਂ ਤੁਰ ਜਾਣ ਵਾਲਾ ਹੈ, ਜਾਣ ਵਾਲਾ ਹੈ। ਇਸ ਕਰਕੇ ਝੂਠਾ ਹੰਕਾਰ ਕਾਹਦੇ ਲਈ ਕਰਨਾ? ਕਿਉਂ ਕਰਦਾ ਝੂਠਾ ਮਾਣ? ਕਿਉਂਕਿ ਜਗਤ ਵਿੱਚ ਕੁਝ ਵੀ ਮਨੁੱਖ ਦੇ ਹੱਥ ਵਸ ਨਹੀਂ ਹੈ।
ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ।
ਹੇ ਨਾਨਕ ਇਹ ਕਵੋ ਕਿ ਹੇ ਭਾਈ, ਸੱਚਾ ਰੋਣਾ ਉਹੀ ਰੋਣਾ ਜਿਹੜਾ ਪ੍ਰਭੂ ਦੇ ਪਿਆਰ ਵਿੱਚ ਆਪਾਂ ਰੋਈਏ, ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਰੋਈਏ, ਉਹਨੂੰ ਯਾਦ ਕਰ ਕਰਕੇ ਕਿ ਮਾਲਕ ਜੀ ਹੁਣ ਕਦੋਂ ਤੁਸੀਂ ਮਿਲੋਗੇ, ਬਹੁਤ ਲੰਮਾ ਸਮਾਂ ਹੋ ਗਿਆ ਤੁਹਾਡੇ ਤੋਂ ਵਿਛੜ ਕੇ, ਅਸੀਂ ਦੁੱਖ ਪਾ ਰਹੇ ਹਾਂ, ਹੁਣ ਹੇ ਮੇਰੇ ਮਾਲਕ ਤੂੰ ਮੈਨੂੰ ਆ ਕੇ ਮਿਲ ਤਾਂ ਕਿ ਮੇਰਾ ਜਨਮਾਂ ਜਨਮਾਂਤਰਾਂ ਦਾ ਇਹ ਦੁੱਖ ਦੂਰ ਹੋ ਸਕੇ। ਇਵੇਂ ਸਤਿਗੁਰੂ ਸਾਹਿਬ ਜੀ ਨੇ ਅਲਾਣੀਆਂ ਦੇ ਇਸ ਸਿਰਲੇਖ ਹੇਠ ਪਵਿੱਤਰ ਸ਼ਬਦ ਉਚਾਰਨ ਕਰਕੇ ਸਾਨੂੰ ਰੱਬ ਨਾਲ ਜੋੜਿਆ। ਜਦੋਂ ਵੀ ਸਮੁੱਚੀ ਬਾਣੀ ਨੂੰ ਪੜ੍ਹਨਾ ਸੁਣਨਾ, ਸਿਰਲੇਖ ਭਾਵੇਂ ਜਪ ਹੋਵੇ, ਆਨੰਦ ਹੋਵੇ, ਸੁਖਮਨੀ ਹੋਵੇ, ਬਾਰਾਂ ਮਾਹ ਹੋਵੇ, ਥਿੱਤੀ ਵਾਰ ਹੋਵੇ, ਸਮੁੱਚੀ ਬਾਣੀ ਦਾ ਇੱਕੋ ਹੀ ਭਾਵ ਹੈ ਕਿ ਇਹ ਬਾਣੀ ਸਾਡੀ ਆਤਮਕ ਭੁੱਖ ਨੂੰ ਮਿਟਾਉਣ ਵਾਲੀ ਹੈ, ਸਾਨੂੰ ਜੀਵਨ ਜਾਚ ਦੇਣ ਵਾਲੀ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਆਏ। ਅੱਜ ਦਾ ਸਿੱਖ ਤੇ ਕੁਰਾਏ ਪੈ ਗਿਆ ਵੀ ਆਹ ਸ਼ਬਦ ਪੜਾਂਗਾ ਤੇ ਮੁਕੱਦਮਾ ਜਿੱਤਿਆ ਜਾਵੇਗਾ, ਦੁੱਖ ਦੂਰ ਹੋ ਜਾਣਗੇ। ਨਹੀਂ, ਸਗੋਂ ਇਹ ਕਹਿਣਾ ਚਾਹੀਦਾ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸਮੁੱਚੀ ਬਾਣੀ ਜਿਹੜੀ ਹੈ ਉਹ ਸਾਨੂੰ ਆਤਮਕ ਸੁੱਖ ਪ੍ਰਦਾਨ ਕਰਨ ਵਾਲੀ ਹੈ। ਸਾਡੀਆਂ ਬਿਰਤੀਆਂ ਉੱਚੀਆਂ ਹੋਣ, ਸਾਨੂੰ ਸਮਝ ਆ ਸਕੇ ਕਿ ਅਸੀਂ ਇੱਕ ਦੂਸਰੇ ਦੇ ਨਿਰਭਰ ਹਾਂ ਸੰਸਾਰ ਵਿੱਚ। ਇੱਥੇ ਕੋਈ ਉੱਚਾ ਜਾਂ ਨੀਵਾਂ ਨਹੀਂ, ਕੋਈ ਕਿਸੇ ਦਾ ਰਾਖਾ ਨਹੀਂ। ਸੱਚਮੁੱਚ ਜਦੋਂ ਇੱਕ ਦੂਜੇ ਨੂੰ ਲੋੜ ਹੋਵੇ ਉਦੋਂ ਭੈਣ ਵੀਰ ਦੀ ਸਹਾਇਤਾ ਕਰ ਸਕਦੀ, ਵੀਰ ਭੈਣ ਦੀ ਸਹਾਇਤਾ ਕਰ ਸਕਦਾ, ਪਰ ਕੇਵਲ ਇੱਕ ਰੱਖੜੀ ਦਾ ਧਾਗਾ ਬਣਾ ਕੇ ਭੈਣ ਨੂੰ ਨੀਵਿਆਂ ਦਿਖਾ ਦੇਣਾ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੈਂ ਉਹ ਜਨੇਊ ਨਹੀਂ ਪਾਵਾਂਗਾ ਜਿਹੜਾ ਮੇਰੀ 5 ਸਾਲ ਦੀ ਵੱਡੀ ਭੈਣ ਬੇਬੇ ਨਾਨਕੀ ਨੂੰ ਛੋਟਾ ਕਰ ਦੇਵੇ। ਜੇ ਇਹੋ ਜਿਹਾ ਜਨੇਊ ਹੈ ਜਿਹੜਾ ਮੈਂ ਵੀ ਪਾਵਾਂ ਤੇ ਮੇਰੀ ਭੈਣ ਬੇਬੇ ਨਾਨਕੀ ਵੀ ਪਾਵੇ, ਤੇ ਫਿਰ ਮੈਂ ਜ਼ਰੂਰ ਇਹਨੂੰ ਪ੍ਰਵਾਨ ਕਰਾਂਗਾ ਉਸ ਗੁਰੂ ਨਾਨਕ ਸਾਹਿਬ ਨਾਲ ਵੀ ਜੋੜ ਜੋੜ ਕੇ ਰੱਖੜੀਆਂ ਦਾ, ਜਿਹੜਾ ਲੋਕੀ ਵਪਾਰ ਕਰੀ ਜਾਂਦੇ ਨੇ। ਵੇਖੋ ਜੀ, ਬੇਬੇ ਨਾਨਕੀ ਨੇ ਗੁਰੂ ਨਾਨਕ ਸਾਹਿਬ ਦੀ ਰੱਖੜੀ ਬੰਨੀ ਨਹੀਂ, ਉਹਨਾਂ ਦਾ ਇੰਨਾ ਪਿਆਰ ਸੀ ਆਪਸ ਵਿੱਚ ਕਿ ਬੇਬੇ ਨਾਨਕੀ ਦੇ ਘਰ ਕੋਈ ਸੰਤਾਨ ਨਹੀਂ ਸੀ, ਪਰ ਕਦੇ ਉਹਨਾਂ ਨੇ ਗਿਲਾ ਨਹੀਂ ਸੀ ਕੀਤਾ, ਵੀਰ ਤੂੰ ਰੱਬ ਹੈ ਪਰਮੇਸ਼ਰ ਹੈ, ਕਦੇ ਮੇਰੇ ਲਈ ਅਰਦਾਸ ਕਰ, ਬੇਬੇ ਨਾਨਕੀ ਵਰਗਾ ਪਿਆਰ ਕਿਤੇ ਸੱਚਮੁੱਚ ਸਾਰੀਆਂ ਭੈਣਾਂ ਦਾ ਬਣ ਜਾਵੇ ਤੇ ਉਹ ਫਿਰ ਸਵਾਰਥ ਵਾਲਾ ਜਾਂ ਲੈਣ ਦੇਣ ਵਾਲਾ ਰੱਖੜੀ ਵਾਲਾ ਪਿਆਰ ਨਹੀਂ ਹੋਵੇਗਾ। ਸੱਚਮੁੱਚ ਉਹ ਇੱਕ ਦੂਸਰੇ ਤੋਂ ਆਪਣਾ ਆਪ ਕੁਰਬਾਨ ਕਰਨ ਵਾਲਾ ਪਿਆਰ ਹੋਵੇਗਾ। ਜਿੱਥੇ ਜਿੱਥੇ ਵੀ ਭੈਣ ਤੇ ਵੀਰ ਰਹਿ ਰਹੇ ਨੇ ਇਹ ਪਿਆਰ ਸਦਾ ਬਣਿਆ ਰਹੇ। ਅਸੀਂ ਇੱਕ ਦੂਸਰੇ ਨੂੰ ਗੁਰਬਾਣੀ ਨਾਲ ਜੁੜ ਕੇ ਇਹ ਪਿਆਰ ਜਿਹੜਾ ਹੈ ਵਧਾਈਏ, ਸਿੱਖੀ ਸਿਧਾਂਤਾਂ ਤੇ ਪਹਿਰਾ ਦੇ ਕੇ ਇਸ ਪਿਆਰ ਨੂੰ ਹੋਰ ਵੀ ਗੂੜਾ ਕਰੀਏ। ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸਭ ਦਾ ਤਹਿ ਦਿਲ ਤੋਂ ਧੰਨਵਾਦ। ਕੋਟਾਣ ਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਅਖੀਰਲੀਆਂ ਸ਼ਬਦ ਦੀਆਂ ਪਾਵਨ ਗੁਰਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਐਥੈ ਆਇਆ ਸਭ ਕੋ ਜਾਸੀ, ਕੂੜ ਕਰਹੁ ਅਹੰਕਾਰੋ, ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।